ਔਰ ਪੂਰਬ ਲਿਖਿਆ
ਸਤਿਗੁਰ
ਭੇਟਿਆ ਤਿਨ ਆਏ ਜਿਨ ਕੋ ਪੂਰਬ ਲਿਖਿਆ ਸਤਿਗੁਰੂ ਭੇਟਿਆ ਤਿਨ ਆਏ ਜਿਨ੍ਹਾਂ ਨੇ ਪੂਰਬਲੇ ਜਨਮਾਂ ਵਿਚ ਪਿਛਲੇ ਜਨਮਾਂ ਵਿਚ ਕੁਝ ਭਲੇ ਕੰਮ ਕੀਤੇ ਕੁਝ ਪੁੰਨ ਕਮਾਏ ਉਹਨਾਂ ਦੇ ਭਾਗ ਜਾਗੇ ਉਹ ਗੁਰੂ ਦੇ ਲੜ ਲੱਗੇ ਉਹਨਾਂ ਨੂੰ ਗੁਰੂ ਮਿਲਿਆ ਹੈ ਗੁਰੂ ਦਾ ਲੜ ਮਾਫ ਕਰਨਾ ਕੋਈ ਕੁੜਤੇ ਦਾ ਪੱਲਾ ਨਹੀਂ ਕੋਈ ਸਾਫੇ ਦਾ ਪੱਲਾ ਨਹੀਂ ਫੜਾ ਦਿੰਦਾ ਗੁਰੂ ਕਿ ਆ ਫੜੀ ਰੱਖੀ ਘੁੱਟ ਕੇ ਤੇ ਮੇਰੇ ਮੇਰੇ ਮਗਰ ਤੁਰਿਆ ਆ ਕੀ ਪੱਲਾ ਹੈ ਉਹ ਪੱਲਾ ਤੇ ਵਿਚਾਰਾਂ ਦਾ ਪੱਲਾ ਹੈ ਉਹ ਪੱਲਾ ਕਿਹੜਾ ਜੇ ਉਹ ਤੇ ਸ਼ੁਭ ਵਿਚਾਰਾਂ ਦਾ ਪੱਲਾ ਹੈ ਤਾਂ ਗੁਰੂ ਦੱਸਦਾ ਹੈ ਰਾਹ ਗੁਰੂ ਦੱਸਦਾ ਹੈ ਵਿਚਾਰ ਆਪਣੇ ਆਖਦਾ ਹੈ ਇਹ ਕਮਾ ਇਹ ਰਾਹ ਇਸ ਤੇ ਤੁਰ ਆ ਕਰਮ ਕਮਾ ਆ ਕਰ ਜਪ ਤੇ ਫਿਰ ਤੂੰ ਪਾਏਗਾ ਤਾਂ ਜਦੋਂ ਗੁਰੂ ਦਾ ਪੱਲਾ ਫੜੀਦਾ ਹੈ ਤਾਂ ਪੱਲਾ ਫੜਨਾ ਇਹੀ ਹੈ ਕਿ ਆਪਣੇ ਵਿਚਾਰ ਛੱਡਣੇ ਗੁਰੂ ਦੇ ਵਿਚਾਰ ਫੜ ਲੈਣੇ ਤੇ ਗੁਰੂ ਦੀ ਦੱਸੀ ਹੋਈ ਕਾਰ ਕਮਾਉਣੀ ਹੈ ਗੁਰੂ ਦਾ ਪੱਲਾ ਫੜਨਾ ਹੋਰ ਕੋਈ ਗੁਰੂ ਕੋਈ ਕੁੜਤੇ ਦਾ ਲੜ ਕੋਈ ਪੱਗ ਦਾ ਲੜ ਕੋਈ ਸਾਫੇ ਦਾ ਲੜ ਤੁਹਾਨੂੰ ਨਹੀਂ ਫੜਾ ਦਿੰਦਾ ਕਿ ਆ ਲਓ ਤੇ ਮੇਰੇ ਮਗਰ ਤੁਰੇ ਆਓ ਬਸ ਗੁਰੂ ਦੀ ਵਿਚਾਰ ਗ੍ਰਹਿਣ ਕਰੋ ਗੁਰੂ ਦੇ ਗੁਣ ਧਾਰਨ ਕਰੋ ਆਪਣੇ ਅੰਦਰ ਛੋਟੇ ਰੂਪ ਵਿੱਚ ਉਹ ਗੁਣੀ ਆਪਣੇ ਵਿੱਚ ਵਸਾਓ ਜੋ ਗੁਰੂ ਦੇ ਹਨ ਤੋ ਕੁਛ ਪਾਓਗੇ ਹਾਂਜੀ
ਵਿਣ ਨਾ ਆਵੇ ਸਭ ਡੁੰਮਣੀ ਦੂਜੇ ਪਾਏ ਖੁਆਏ
ਔਰ ਇੱਥੇ ਆਖਦੇ ਹਾਂ ਪਿਛਲੀ ਤੁਕ ਨਾਲ ਹੀ ਸੰਬੰਧਿਤ ਬਾਣੀ ਇੱਕ ਕਸਵੱਟੀ ਹੈ ਆ ਸੁਨਿਆਰਾ ਜਦੋਂ ਸੋਨੇ ਨੂੰ ਪਰਖਦਾ ਹੈ ਨਾ ਤੇ ਕਸ ਲਾਉਂਦਾ ਹੈ ਵੱਟੀ ਤੇ ਕਸਾਉਂਦਾ ਹੈ ਔਰ ਜਿਹੜੀ ਉਹ ਲਕੀਰ ਵੱਜਦੀ ਹੈ ਨਾ ਉਹਨੂੰ ਫਿਰ ਵੇਖਦਾ ਹੈ ਕਿ ਇਹਦੇ ਚ ਲਕੀਰ ਚ ਚਮਕ ਕਿੰਨੀ ਹੈ ਤੇ ਉਸ ਚਮਕ ਤੋਂ ਪਛਾਣ ਲੈਂਦਾ ਕਿ ਸੋਨਾ ਕਿੰਨਾ ਖਰਾ ਹੈ ਇਹ ਬਾਣੀ ਵੀ ਇੱਕ ਕਸਵੱਟੀ ਹੈ ਇਸ ਕਸਵੱਟੀ ਰਾਹੀਂ ਤੁਸੀਂ ਆਪਣੇ ਕਰਮ ਪਰਖ ਸਕਦੇ ਹੋ ਸਵੇਰੇ ਜਪਜੀ ਪੜੀ ਭੋਗ ਪਾਇਆ ਤੇ ਸੋਚੋ ਕਿ ਰਾਤ ਕਿੰਨੀ ਕੁ ਵਾਰੀ ਜਪਿਆ ਸੀ ਚੇਤੇ ਕੀਤਾ ਸ਼ਾਮ ਨੂੰ ਰਹਿ ਰਾਸ ਕੀਤੀ ਸੋਚੋ ਕਿ ਦਿਹਾੜੀ ਚ ਕਿਹੜੇ ਕਿਹੜੇ ਕਰਮ ਕਮਾਏ ਜੋ ਗੁਰੂ ਦੇ ਦੱਸੇ ਹੋਏ ਸਨ ਕਿੰਨਾ ਕੁ ਯਾਦ ਕੀਤਾ ਕਿੰਨਾ ਕੁ ਸਿਮਰਨ ਕੀਤਾ ਕਿੰਨੀ ਕੁ ਭਲੀ ਨੇਕ ਕਮਾਈ ਕੀਤੀ ਕਿੰਨਾ ਕੁ ਠੱਗੀ ਧੋਖੇ ਚਿਗਲਾ ਚੁਗਲੀ ਨਿੰਦਾ ਬਖੀਲੀ ਇਹਨਾਂ ਚੋਂ ਬਚੇ ਤਾਂ ਕਸਵੱਟੀ ਲਾ ਸੋਹਲਾ ਪੜਦੇ ਹੋ ਸੌਣ ਲੱਗੇ ਸੋਚੋ ਕਿੰਨੀ ਕੁ ਪੂੰਜੀ ਇਕੱਠੀ ਕੀਤੀ ਹੈ ਕਿੰਨਾ ਕੁ ਨਾਮ ਜਪਿਆ ਤੇ ਜੇ ਮਨ ਕਹਿੰਦਾ ਕਿ ਕੀਤਾ ਕੁਛ ਨਹੀਂ ਤੇ ਫਿਰ ਸਮਝ ਲਓ ਕਿ ਗੁਰੂ ਦੇ ਬਚਨ ਤੇ ਕਮਾਏ ਨਹੀਂ ਤਾਂ ਬਾਣੀ ਤਾਂ ਹੈ ਇੱਕ ਕਸਵੱਟੀ ਬਾਣੀ ਪੜ ਕੇ ਤੇ ਉੱਥੇ ਗੱਲ ਮੁਕਾ ਦੇਣੀ ਤੇ ਕੋਈ ਮੰਤਰ ਸ਼ੰਤਰ ਨਹੀਂ ਹੋ ਜਾਣ ਵਾਲਾ ਬਾਣੀ ਪੜੋ ਮਨ ਵਿੱਚ ਵਸਾਓ ਤੇ ਉਸਨੂੰ ਕਮਾਓ ਫਿਰ ਲਾਓ ਕਸਵੱਟੀ ਤੇ ਮਨ ਨੂੰ ਕਿ ਐ ਮਨਾ ਜੋ ਗੁਰੂ ਨੇ ਹੁਕਮ ਕੀਤਾ ਸੀ ਉਹ ਕਮਾਇਆ ਵੀ ਹੈ ਕਿ ਨਹੀਂ ਜੇ ਨਹੀਂ ਕਮਾਇਆ ਜੇ ਮਨ ਆਖਦਾ ਕਿ ਬਈ ਜਿਸ ਤਰ੍ਹਾਂ ਗੁਰੂ ਨੇ ਆਖਿਆ ਸੀ ਦਿਹਾੜੀ ਕੱਢਣ ਨੂੰ ਉਸ ਤਰ੍ਹਾਂ ਤੇ ਮੈਂ 5 ਮਿੰਟ ਵੀ ਨਹੀਂ ਕੱਢੇ ਤਾਂ ਫਿਰ ਮਨ ਲਓ ਕਿ ਫੇਲ ਹੋ ਫਿਰ ਤੇ ਨਾਮ ਜਪਿਆ ਹਜੇ ਕੁਝ ਥਾਂ ਨਾ ਪਿਆ ਤੋ ਅਗਲੀ ਤੁੱਕ ਵਿਣ ਨਾਵੇਂ ਹਾਂਜੀ ਕਿਹੜੀ ਸੀ ਤੁੱਕ
ਹਾਂਜੀ
ਵਿਣ ਨਾਵੇਂ
ਸਭ
ਡੁੰਮਣੀ ਦੂਜੇ ਪਾਏ ਖੁਆਏ ਵਿਣ ਨਾਵੇਂ ਸਭ ਡੁੰਮਣੀ ਬਿਨਾ ਨਾਮ ਤੋਂ ਸਾਰੀ ਮਨੁੱਖਤਾ ਦੁਚਿੱਤੇਪਣ ਚ ਫਸੀ ਹੈ ਡੁੰਮਣੀ ਦੁਚਿੱਤਾਪਣ ਡੁੰਮਣੀ ਲਫ਼ਜ਼ ਆਇਆ ਦੋ ਮੂੰਹ ਹੀ ਇੱਕ ਮੂੰਹ ਗੁਰੂ ਵੱਲ ਇੱਕ ਮੂੰਹ ਮਾਇਆ ਵੱਲ ਕਦੇ ਉਧਰ ਮੂੰਹ ਕਦੇ ਉਧਰ ਮੂੰਹ, ਕਦੇ ਸੰਸਾਰ ਵੱਲ ਕਦੇ ਨਿਰੰਕਾਰ ਵੱਲ ਡੁੰਮਣੀ। ਇਹ ਦੁਚਿੱਤਾਪਣ ਤੋ ਵਿਣ ਨਾਵੇਂ ਸਭ ਡੁੰਮਣੀ, ਦੂਜੇ ਪਾਏ ਖੁਆਏ। ਔਰ ਦੂਜੇ ਪਾਏ, ਦੂਜੇ ਪਾਏ ਹੈ ਦੂਸਰੇ ਪਾਸੇ ਪਿਆਰ ਲਾ ਕੇ, ਦੂਜੇ ਪਾਏ ਮਤਲਬ ਪਿਆਰ, ਦੂਜੇ ਪਾਏ ਦੂਸਰੇ ਪਾਸੇ ਪਿਆਰ ਲਾ ਕੇ, ਸੰਸਾਰ ਨਾਲ ਪਿਆਰ ਪਾ ਕੇ, ਮਾਇਆ ਨਾਲ ਪਿਆਰ ਪਾ ਕੇ, ਦੂਜੇ ਪਾਏ ਖੁਆਏ ਖੁਆਰੀ। ਮਾਇਆ ਨਾਲ ਪਾਰ ਪਿਆਰ ਪਾ ਕੇ ਤੇ ਖੁਆਰੀ ਹੈ, ਖੁਆਏ ਖੁਆਰੀ, ਖੁਆਰ ਹੋਈਦਾ ਹੈ। ਹੁਣ ਇਹ ਆਖਦਿਆਂ ਕਿ ਦੂਜੇ ਪਾਏ ਖੁਆਰੀ, ਮਾਇਆ ਨਾਲ ਪਿਆਰ ਪਾ ਕੇ ਖੁਆਰੀ, ਤੋ ਪਿਆਰ ਪਾ ਕੇ ਦਾ ਅਰਥ ਇਹ ਨਹੀਂ, ਇਹ ਨਾ ਸਮਝ ਲੈਣਾ ਕਿ ਮਾਇਆ ਕਮਾਉਣੀ ਛੱਡ ਦਿਓ, ਮਾਇਆ ਦੀ ਲੋੜ ਕੋਈ ਨਹੀਂ। ਇਹ ਅੱਗੇ ਵੀ ਕਈ ਵਾਰੀ ਦੱਸ ਚੁੱਕੇ ਹਾਂ, ਫਿਰ ਦੁਹਰਾ ਦਿਆਂ। ਇਹ ਮਾਇਆ ਇੱਕ ਵਾੜ ਹੈ, ਵਾੜ ਖੇਤੀ ਨੂੰ ਹਮੇਸ਼ਾ ਬਚਾਉਂਦੀ ਹੈ, ਵਾੜ ਖੇਤੀ ਉਦਾਲੇ ਲਾ ਦੇਈਦੀ ਹੈ। ਕਿਉਂ ਕਿ ਤੁਰਦੇ ਫਿਰਦੇ ਪਸ਼ੂ, ਚਰਦੇ ਆਉਂਦੇ ਪਸ਼ੂ ਖੇਤ ਵਿੱਚ ਨਾ ਵੜ ਜਾਣ, ਖੇਤੀ ਉਜਾੜ ਨਾ ਦੇਣ, ਤੋਂ ਵਾੜ ਲਾ ਦੇਈਦੀ ਹੈ। ਵਾੜ ਲਾਈਦੀ ਹੈ ਤਾਂ ਕਿ ਖੇਤੀ ਉਜੜੇ ਨਾ। ਹੁਣ ਵਾੜ ਤੁਸੀਂ ਦੋ ਤਰ੍ਹਾਂ ਦੀ ਲਾ ਸਕਦੇ, ਇੱਕ ਵਾੜ ਐਸੀ ਲਾ ਦਿਓ ਜਿਹੜੀ ਸਾਰੇ ਖੇਤ ਵਿੱਚ ਫੈਲ ਜਾਏ, ਜਿਹੜੀ ਖੇਤ ਨੂੰ ਹੀ ਖਾ ਜਾਏ। ਐਸੀ ਵਾੜ ਲਾ ਦਿਓ ਜਿਸ ਵਾੜ ਦਾ ਖੇਤ ਵਿੱਚ ਜੰਗਲ ਹੀ ਹੋ ਜਾਏ, ਫਿਰ ਬੀਜ ਕਿੱਥੇ ਪਾਓਗੇ, ਫਿਰ ਫਸਲ ਕਿੱਥੇ ਹੋਏਗੀ? ਉਹ ਤੇ ਫਿਰ ਆਖਾਂਗੇ ਵਾੜ ਹੀ ਖੇਤ ਨੂੰ ਖਾ ਗਈ। ਇਸੇ ਤਰ੍ਹਾਂ ਮਾਇਆ ਜੇ ਇੱਕ ਵਾੜ, ਜੇ ਮਾਇਆ ਨੂੰ ਸਹੀ ਤੌਰ ਤੇ ਵਾੜ ਬਣਾ ਕੇ ਰੱਖੋ, ਆਪਣੀ ਜ਼ਰੂਰਤ ਹੀ ਬਣਾ ਕੇ ਰੱਖੋ ਤੇ ਜ਼ਰੂਰਤ ਤੋਂ ਜ਼ਿਆਦਾ ਵਧਣ ਨਾ ਦਿਓ। ਮਾਇਆ ਚਾਹੀਦੀ ਹੈ ਉਪਜੀਵਕਾ ਲਈ, ਖਾਣ ਪੀਣ ਲਈ, ਵਸਤਰ ਪਹਿਨਣ ਲਈ, ਚੰਗੀ ਜ਼ਿੰਦਗੀ ਗੁਜ਼ਾਰਨ ਲਈ, ਬੱਚੇ ਪੜ੍ਹਾਉਣ ਲਈ ਮਾਇਆ ਚਾਹੀਦੀ ਹੈ। ਇਹ ਜ਼ਰੂਰਤ ਹੈ, ਔਰ ਜਿੰਨਾ ਚਿਰ ਜ਼ਰੂਰਤ ਹੈ ਇਹ ਵਾੜ ਹੈ। ਲੇਕਿਨ ਜਿਸ ਦਿਨ ਇਹ ਜ਼ਰੂਰਤ ਲਾਲਚ ਬਣ ਜਾਂਦੀ ਹੈ, ਤਾਂ ਫਿਰ ਇਹ ਵਾੜ ਜੰਗਲ ਦਾ ਰੂਪ ਧਾਰ ਲੈਂਦੀ ਹੈ, ਸਾਰੇ ਖੇਤ ਤੇ ਫੈਲ ਜਾਂਦੀ ਹੈ, ਖੇਤ ਨੂੰ ਖਾ ਜਾਂਦੀ ਹੈ। ਫਿਰ ਵਿੱਚ ਨਾਮ ਦਾ ਬੀਜ ਤੁਸੀਂ ਬੋ ਨਹੀਂ ਸਕਦੇ, ਫਿਰ ਵਾੜ ਹੀ ਵਾੜ ਰਹਿ ਜਾਂਦੀ ਹੈ, ਖੇਤ ਤੇ ਦਿਸਦਾ ਹੀ ਨਹੀਂ। ਸਾਡੇ ਸਾਰਿਆਂ ਦੀ ਜ਼ਿੰਦਗੀ ਚ ਅਮੂਮਨ ਇਹ ਹੀ ਹੁੰਦਾ ਹੈ ਕਿ ਵਾੜ ਹੀ ਖੇਤ ਨੂੰ ਖਾ ਜਾਂਦੀ ਹੈ, ਉਲਟੀ ਵਾੜ ਖੇਤ ਕੋ ਖਾਏ। ਜੀਵਨ ਦਾ ਲਕਸ਼ ਹੀ ਬਣ ਜਾਂਦਾ ਹੈ ਕਿ ਮਾਇਆ ਹੀ ਕਮਾਉਣੀ ਹੈ, ਔਰ ਕਮਾ ਕਮਾ ਕੇ ਜੋੜ ਜੋੜ ਕੇ ਰੱਖ ਜਾਈਦੀ ਹੈ ਦੂਜਿਆਂ ਲਈ ਕਿ ਤੁਸੀਂ ਉਜਾੜ ਦੇਣਾ। ਕਿਰਪਨ ਦਾ ਕੰਮ ਹੀ, ਕਿਰਪਨ ਆਖਦੇ ਨੇ ਕੰਜੂਸ ਨੂੰ, ਔਰ ਮਨੁੱਖ ਅਮੂਮ ਨਹੀਂ ਕਰਦਾ ਹੈ, ਸਾਰੀ ਉਮਰ ਮਾਇਆ ਜੋੜਦਾ ਹੈ, ਇਕੱਠੀ ਕਰਦਾ ਹੈ, ਕਰ ਕਰਕੇ ਰੱਖੀ ਜਾਂਦਾ ਹੈ, ਔਰ ਫਿਰ ਇਸੇ ਤਰ੍ਹਾਂ ਜੀਵਨ ਤੇ ਜੰਗਲ ਬਣ ਗਿਆ, ਇਹ ਖੇਤ ਤੇ ਜੰਗਲ ਬਣ ਗਿਆ। ਇੱਕ ਦਿਨ ਅਚਾਨਕ ਤੁਰਨ ਦਾ ਮੌਕਾ ਆ ਜਾਂਦਾ ਹੈ, ਭੋਗ ਹੀ ਨਹੀਂ ਪਾਉਂਦਾ, ਇਹ ਮਾਇਆ ਨੂੰ ਮਾਨਣ ਦਾ ਸਮਾਂ ਹੀ ਨਹੀਂ ਮਿਲਦਾ ਉਸਨੂੰ, ਤੇ ਇੱਥੋਂ ਤੁਰਦਾ ਬਣਦਾ। ਉਡਾਣ ਵਾਲੇ ਪਿੱਛੋਂ ਹੋਰ ਕੋਈ ਹੁੰਦੇ ਨੇ, ਆਪ ਆਪਣੇ ਹੱਥੀ ਨਾ ਉਹ ਕੋਈ ਪੁੰਨ ਕਰ ਸਕਦਾ ਹੈ, ਨਾ ਦਾਨ ਕਰ ਸਕਦਾ ਹੈ, ਨਾ ਉਸਦਾ ਕੋਈ ਚੰਗਾ ਫਾਇਦਾ ਉਠਾ ਸਕਦਾ ਹੈ, ਲੇਕਿਨ ਜ਼ਿੰਦਗੀ ਸਾਰੀ ਬਰਬਾਦ ਹੋ ਜਾਂਦੀ ਹੈ। ਇਸੇ ਖਾਤਰ ਹੀ ਆਖਦਾ ਮੈਂ ਬੱਚਿਆਂ ਲਈ ਕੁਝ ਬਣਾ ਰਿਹਾ। ਇੱਕ ਮਕਾਨ ਪੂਰਾ ਨਹੀਂ ਹੁੰਦਾ, ਦੂਜਾ ਸ਼ੁਰੂ ਕਰ ਲੈਂਦਾ ਹੈ, ਦੂਜਾ ਨਹੀਂ ਤੀਜਾ, ਇੱਕੋ ਚ ਹੀ ਰਹਿ ਸਕਦਾ ਕਾਫੀ ਹੈ, ਲੇਕਿਨ ਆਖਦਾ ਦੂਜੇ ਦਾ ਕਿਰਾਇਆ ਹੋਵੇਗਾ, ਸੌਖ ਹੋ ਜਾਏਗੀ, ਫਿਰ ਤੀਜਾ ਚਾਹੀਦਾ ਹੈ, ਬੱਚੇ ਵੱਡੇ ਹੋਣਗੇ ਤੇ ਉਹਨਾਂ ਲਈ ਚਾਹੀਦਾ ਹੈ, ਚੌਥਾ ਚਾਹੀਦਾ ਹੈ, ਹਰ ਇੱਕ ਬੱਚੇ ਲਈ ਇੱਕ ਇੱਕ ਚਾਹੀਦਾ ਹੈ, ਫਿਰ ਮਕਾਨ ਵੱਡੇ ਕਰਨ ਦੀ ਜ਼ਰੂਰਤ ਹੈ। ਸਾਰੀ ਉਮਰ ਮਕਾਨ ਬਣਾਉਂਦਿਆਂ ਹੀ ਨਿਕਲ ਜਾਂਦੀ ਹੈ, ਲੇਕਿਨ ਚੈਨ ਸਕੂਨ ਨਾਲ ਮਕਾਨ ਵਿੱਚ ਰਹਿਣ ਦਾ ਸਮਾਂ ਹੀ ਨਹੀਂ ਮਿਲਦਾ। ਦੌਲਤ ਇਕੱਠੇ ਕਰਦਿਆਂ ਉਮਰ ਨਿਕਲ ਜਾਂਦੀ ਹੈ, ਲੇਕਿਨ ਉਸ ਦੌਲਤ ਨੂੰ ਸਹੀ ਤਰੀਕੇ ਨਾਲ ਮਾਨਣ ਦਾ ਸਮਾਂ ਹੀ ਨਹੀਂ ਮਿਲਦਾ। ਇਹੋ ਹੀ ਕਮ ਨਸੀਬੀ ਦੀ ਹਾਲਤ ਹੈ ਸਾਰੇ ਮਨੁੱਖਾਂ ਦੀ। ਇਕੱਠਾ ਕਰਨਾ, ਜੋੜਨਾ, ਜੀਵਨ ਨੂੰ ਵਾੜ ਬਣਾ ਲੈਣਾ, ਵਾੜ ਤੇ ਅਸੀਂ ਇੱਕ ਰਖਵਾਲੀ ਲਈ, ਇੱਕ ਸੇਫ ਗਾਰਡ, ਲੇਕਿਨ ਉਹ ਤੇ ਕਿਨਾਰੇ ਤੇ ਰਹਿ ਗਈ। ਇਹ ਜੀਵਨ ਦਾ ਲਕਸ਼ ਹੀ ਬਣ ਗਿਆ, ਇਹ ਮਨੋਰਥ ਹੀ ਬਣ ਗਿਆ ਕਿ ਇਕੱਠਾ ਕਰਨਾ, ਇਕੱਠਾ ਕਰਨਾ, ਇਕੱਠਾ ਕਰਨਾ, ਕੱਪੜੇ ਇਕੱਠੇ ਕਰਨੇ, ਢੇਰ ਲੱਗ ਜਾਏ ਪਾਉਣ ਦਾ ਪਾਵਾਂ ਮੌਕਾ ਨਾ ਮਿਲੇ, ਮਕਾਨ ਇਕੱਠੇ ਕਰਨੇ ਨੇ, ਧਨ ਦੌਲਤ ਇਕੱਠੀ ਕਰਨੀ ਹੈ, ਇਕੱਠਾ ਕਰਨਾ, ਸੰਗ੍ਰਹਿ ਕਰਨਾ, ਇਹ ਲਕਸ਼ ਜ਼ਿੰਦਗੀ ਦਾ, ਔਰ ਇਸੇ ਚ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਔਰ ਜਿਹੜਾ ਲਕਸ਼ ਅਸਲੀ ਹੈ ਮਨੋਰਥ, ਉਹ ਤੇ ਕਿਨਾਰੇ ਤੇ ਰਹਿ ਜਾਂਦਾ, ਕਿਸੇ ਨੂੰ ਪਤਾ ਹੀ ਨਹੀਂ ਕਿ ਕਿਸ ਕੰਮ ਲਈ ਆਏ ਸਨ। ਹਾਂਜੀ ਪੜੋਗੇ ਬੇਟੇ।
ਤਿਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ।
ਤਿਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ। ਤਿਸ ਬਿਨ ਘੜੀ ਨਾ ਜੀਵਦੀ। ਔਰ ਉਸ ਪਰਮਾਤਮਾ ਦੇ ਨਾਮ ਤੋਂ ਬਗੈਰ ਜਿਉਣਾ ਕੋਈ ਜਿਉਣਾ ਹੈ, ਜੀਵਨ ਕੋਈ ਜੀਵਨ ਹੈ, ਉਸ ਬਿਨ ਘੜੀ ਨਾ ਜੀਵਦੀ। ਤੇ ਹੁੰਦਾ ਕੀ ਹੈ, ਦੁਖੀ ਰਹਿਣ ਵਿਹਾਏ। ਰਹਿਣ ਕਹਿੰਦੇ ਨੇ ਰਾਤ ਨੂੰ, ਇਹ ਜ਼ਿੰਦਗੀ ਰੂਪੀ ਰਾਤ ਦੁੱਖਾਂ ਵਿੱਚ ਹੀ ਨਿਕਲ ਜਾਂਦੀ ਹੈ। ਇਕੱਠੇ ਕਰਦਿਆਂ, ਤਕਲੀਫਾਂ ਸਹਿੰਦਿਆਂ, ਦੁੱਖਾਂ ਹੀ ਦੁੱਖਾਂ ਵਿੱਚ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਸੁੱਖ, ਚੈਨ, ਸਕੂਨ ਮਨੁੱਖ ਨੇ ਦੇਖਿਆ ਹੀ ਨਹੀਂ। ਹਾਂਜੀ
ਪਰਮ ਭੁਲਾਣਾ ਅੰਦਲਾ, ਫਿਰ ਫਿਰ ਆਵੇ ਜਾਏ।
ਪਰਮ ਭੁਲਾਣਾ ਅੰਦਲਾ, ਫਿਰ ਫਿਰ ਆਵੇ ਜਾਏ। ਪਰਮ ਭੁਲਾਣਾ ਪਟਕਣਾ ਵਿੱਚ ਪੈ ਗਿਆ, ਭੁੱਲਿਆ ਰਾਹ ਪਟਕਣਾ ਵਿੱਚ ਪੈ ਗਿਆ। ਪਰਮ ਭੁਲਾਣਾ ਅੰਦਲਾ, ਅੱਖਾਂ ਤੇ ਹਨ ਪਰ ਫਿਰ ਵੀ ਅੰਨਾ ਹੈ। ਇਹ ਦੋ ਨੈਣ ਤੇ ਹਨ, ਫਿਰ ਵੀ ਅੰਧਲਾ ਹੈ, ਕਿਉਂਕਿ ਅੰਦਰ ਤੇ ਜਾਗਿਆ ਹੀ ਕੋਈ ਨਹੀਂ, ਨੀਂਦ ਵਿੱਚ ਹੀ ਜੀਵਨ ਬਤੀਤ ਹੋ ਰਿਹਾ ਹੈ, ਬੇਹੋਸ਼ੀ ਵਿੱਚ ਹੀ ਜ਼ਿੰਦਗੀ ਨਿਕਲ ਰਹੀ ਹੈ, ਅੰਦਰਲਾ ਦੀਵਾ ਤੇ ਬਲਿਆ ਹੀ ਨਹੀਂ। ਤੋ ਅੰਧਲਾ ਹੈ, ਕੋਈ ਇਹ ਦੋ ਨੈਣਾਂ ਨਾਲ ਸੁਜਾਖੇ ਨਹੀਂ ਹੋ ਜਾਈਦਾ। ਸੁਜਾਖੇ ਹੋਈਦਾ ਜਦੋਂ ਤੀਸਰੀ ਅੱਖ ਅੰਦਰ ਲਈ ਖੁੱਲੇ, ਜਦੋਂ ਮਨੁੱਖ ਅੰਦਰੋਂ ਜਾਗੇ ਤੇ ਪਤਾ ਲੱਗੇ ਕਿ ਜੀਵਨ ਕਿਸ ਲਈ ਮਿਲਿਆ, ਕਿੱਧਰ ਨੂੰ ਜਾ ਰਿਹਾ ਹੈ ਮੈਂ। ਅੰਦਰੋਂ ਜਾਗ ਜਾਣਾ ਕੁਝ ਹੋਰ ਹੈ, ਉਹ ਹੈ ਅਸਲੀ ਅੱਖ, ਤੇ ਜੇ ਉਹ ਅੱਖ ਨਹੀਂ ਤੇ ਦੋ ਅੱਖਾਂ ਤੇ ਬੇਮਾਨੀ ਹਨ। ਹਾਂਜੀ ਤੋ ਪਰਮ ਭੁਲਾਣਾ ਅੰਧਲਾ, ਫਿਰ ਫਿਰ ਆਵੇ ਜਾਏ, ਫਿਰ ਫਿਰ ਮੁੜ ਮੁੜ ਕੇ ਇਸ ਸੰਸਾਰ ਵਿੱਚ ਆਉਂਦਾ ਹੈ ਤੇ ਜਾਂਦਾ ਹੈ, ਪਾਪ ਜੋਨੀਆਂ ਪੈਂਦੀਆਂ ਨੇ। ਹੁਣ ਮੇਰਾ ਖਿਆਲ ਹੈ ਕਿ ਇੱਥੇ ਇਸਲਾਮ ਧਰਮ ਵਿੱਚ ਤੇ ਸਿੱਖੀ ਵਿੱਚ ਥੋੜਾ ਜਿਹਾ ਫਰਕ ਹੈ। ਮੇਰਾ ਖਿਆਲ ਹੈ ਕਿ ਇਸਲਾਮ ਐਸਾ ਮੰਨਦਾ ਹੈ ਕਿ ਇੱਕ ਦਿਨ ਐਸਾ ਆਏਗਾ, ਇਸ ਨੂੰ ਆਖਦੇ ਨੇ ਹਕੀਕਤ, ਉਸ ਦਿਨ ਸਾਰੀਆਂ ਰੂਹਾਂ ਜਾਗਦੀਆਂ ਨੇ, ਉਸ ਦਿਨ ਫਿਰ ਉਹਨਾਂ ਦੇ ਕਰਮਾਂ ਦਾ ਫੈਸਲਾ ਹੁੰਦਾ ਹੈ ਤੇ ਫਿਰ ਮਨਸੂਰ, ਜਿਸ ਜਿਸ ਨੂੰ ਜਿਸ ਜਿਸ ਦੀ ਸਿਫਾਰਿਸ਼ ਅੱਲਾਹ ਕੋਲ ਕਰਦਾ ਹੈ ਕਰਦੇ ਨੇ, ਉਹ ਉੱਤੇ ਫਿਰ ਬਹਿਸ਼ਤ ਵਿੱਚ ਜਾਂਦੇ ਨੇ, ਬਾਕੀ ਨਰਕਾਂ ਵਿੱਚ ਸੁੱਟੇ ਜਾਂਦੇ ਨੇ। ਠੀਕ ਹੈ ਇਹ, ਲੇਕਿਨ ਸਿੱਖੀ ਇਹ ਆਖਦੀ ਹੈ ਕਿ ਜੀਵਾਤਮਾ ਜੁਨੀਆਂ ਵਿੱਚ ਪੈਂਦਾ ਹੈ। ਕਰਮਾਂ ਅਨੁਸਾਰ ਜਿਹੋ ਜਿਹੇ ਕਰਮ ਕੀਤੇ, ਜਿਉਂ ਹੀ ਇਹ ਸਰੀਰ ਛੁੱਟਦਾ ਹੈ ਫਿਰ ਦੂਜੀ ਜੂਨੀ ਤਿਆਰ ਹੈ, ਦੂਜਾ ਜਨਮ ਤਿਆਰ ਹੈ। ਜੂਨੀ ਕਿਸ ਕਿਸਮ ਦੀ ਮਿਲੇਗੀ? ਪਿਛਲੇ ਕਰਮਾਂ ਤੇ ਆਧਾਰਿਤ ਹੈ। ਭਲੇ ਕਰਮ ਹਨ, ਚੰਗੇ ਕਰਮ ਹਨ, ਅੱਛੀ ਜੂਨ ਮਿਲੇਗੀ। ਮੰਦੇ ਕਰਮ ਹਨ, ਉਹ ਜਿਹਾ ਮੰਦ ਪੋਗੇਗਾ। ਤੋ ਫਿਰ ਫਿਰ ਮੁੜ ਮੁੜ ਕੇ ਆਉਣਾ ਜਾਣਾ ਇਸ ਸੰਸਾਰ ਵਿੱਚ ਜੀਵ ਦਾ ਬਣਿਆ ਰਹਿੰਦਾ, ਜਦ ਤੱਕ ਕਿ ਇਤਨਾ ਪਵਿੱਤਰ ਨਾ ਹੋ ਜਾਏ ਕਿ ਈਸ਼ਵਰ ਦੇ ਮਿਲਾਪ ਜੋਗਾ ਹੋ ਜਾਏ। ਹਾਂਜੀ।
ਨਦਰ ਕਰੇ ਪ੍ਰਭ ਆਪਣੀ, ਆਪੇ ਲੈ ਮਿਲਾਏ।
ਨਦਰ ਕਰੇ ਪ੍ਰਭ ਆਪਣੀ, ਆਪੇ ਲੈ ਮਿਲਾਏ। ਨਦਰ ਕਰੇ ਪ੍ਰਭ ਆਪਣੀ, ਜਿਸ ਤੇ ਉਹ ਈਸ਼ਵਰ ਬਖਸ਼ਿਸ਼ ਕਰ ਦੇਵੇ, ਨਦਰ ਬਖਸ਼ਿਸ਼। ਨਦਰ ਕਰੇ ਪ੍ਰਭ ਆਪਣੀ, ਆਪੇ ਲੈ ਮਿਲਾਏ। ਜਿਸ ਤੇ ਬਖਸ਼ਿਸ਼ ਕਰ ਦੇ, ਉਸਦੇ ਹਿਰਦਿਆਂ ਵਿੱਚ ਨਾਮ ਦਾ ਚਾਨਣਾ ਹੁੰਦਾ ਹੈ, ਤੇ ਫਿਰ ਐਸੇ ਜੀਵ ਉਸ ਪਰਮਾਤਮਾ ਨਾਲ ਮਿਲ ਜਾਂਦੇ ਨੇ। ਹਾਂਜੀ।
ਸਭ ਕਿਛ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ।
ਸਭ ਕਿਛ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਉਹ ਮਾਲਕ ਸਭ ਕਿਛ ਸੁਣ ਰਿਹਾ ਹੈ ਔਰ ਵੇਖ ਰਿਹਾ ਹੈ। ਤੁਹਾਡੇ ਮਨ ਦੀਆਂ ਗੁਜੀਆਂ ਗੱਲਾਂ ਵੀ ਉਹ ਸੁਣ ਰਿਹਾ ਹੈ। ਬਾਹਰ ਦੇ ਬੋਲ ਤੇ ਤੁਹਾਡੇ ਸਾਥੀ ਸੰਗੀ ਸਾਥੀ ਵੀ ਸੁਣ ਲੈਂਦੇ ਨੇ। ਤੁਸੀਂ ਸਮਝ ਲੈਂਦੇ ਹੋ ਕਿ ਮਨ ਦੀ ਗੱਲ ਹੈ, ਇਹ ਸਾਰਿਆਂ ਤੋਂ ਲੁਕੀ ਹੈ, ਇਹਨੂੰ ਕੋਈ ਨਹੀਂ ਸੁਣ ਸਕਦਾ। ਪਰ ਉਹ ਦਾਤਾ ਤੇ ਤੁਹਾਡੀ ਮਨ ਦੀ ਗੱਲ ਵੀ ਸੁਣਦਾ ਹੈ। ਉਹ ਜਾਣੀ ਜਾਣ ਹੈ, ਉਹ ਜਾਣਦਾ ਹੈ ਮਨ ਵਿੱਚ ਵੀ ਤੁਹਾਡੇ ਕੀ ਚੱਲ ਰਿਹਾ ਹੈ। ਸਭ ਕਿਛ ਸੁਣਦਾ ਔਰ ਵੇਖਦਾ, ਤੁਸੀਂ ਉਸਦੀ ਨਿਗਾਹ ਥੱਲੇ ਹੋ, ਇੱਕ ਇੱਕ ਕਰਮ ਤੁਹਾਡਾ ਉਸਦੀ ਨਿਗਾਹ ਵਿੱਚ ਹੈ। ਸਭ ਕਿਛ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਤੁਸੀਂ ਕੀਤੇ ਕਰਮਾਂ ਤੋਂ ਕਿਸ ਤਰ੍ਹਾਂ ਮੁੱਕਰ ਪਾਓਗੇ? ਕੀਤੇ ਪਾਪਾਂ ਤੋਂ ਕਿਵੇਂ ਮੁੱਕਰ ਜਾਓਗੇ? ਔਰ ਮੈਂ ਆਖਦਾ, ਪਾਪ ਹਮੇਸ਼ਾ ਹੱਥਾਂ ਪੈਰਾਂ ਨਾਲ ਨਹੀਂ ਹੁੰਦੇ, ਪਾਪ ਤੇ ਮਨ ਕਰਕੇ ਹੀ ਹੋ ਜਾਂਦੇ ਨੇ। ਬੁਰਾ ਚਿਤਵਨ ਨਾਲ ਹੀ ਮਨ ਪਾਪ ਕਰ ਲੈਂਦਾ ਹੈ। ਬੁਰਾ ਸੋਚਿਆ ਕਿ ਪਾਪ ਹੋ ਗਿਆ, ਫਿਰ ਕਰਨ ਦੀ ਲੋੜ ਹੀ ਨਹੀਂ। ਹੋਵੇ ਨਾ ਹੋਵੇ ਉਹ ਤੇ ਵੱਖਰੀ ਗੱਲ ਹੈ। ਇਹ ਸਰੀਰ ਇੱਕ ਯੰਤਰ ਹੈ, ਪੁੰਨ ਔਰ ਪਾਪ ਇਸੇ ਰਾਹੀਂ ਕਮਾਏ ਜਾਂਦੇ ਨੇ। ਇਹ ਤੇ ਇੱਕ ਮਾਧਿਅਮ ਹੈ, ਜਿਸ ਰਾਹੀਂ ਪੁੰਨ ਵੀ ਤੇ ਪਾਪ ਵੀ ਕਮਾਏ ਜਾਂਦੇ ਨੇ। ਤੋ ਜੋ ਪਾਪ ਕਮਾ ਰਹੇ ਹੋ, ਚਾਹੇ ਹੱਥਾਂ ਪੈਰਾਂ ਨਾਲ, ਚਾਹੇ ਮਨ ਕਰਕੇ, ਉਹਨਾਂ ਤੋਂ ਤੁਸੀਂ ਮੁੱਕਰ ਨਹੀਂ ਸਕਦੇ, ਕਿਉਂਕਿ ਉਹ ਤੁਹਾਡੇ ਦਿਲ ਦੀ ਵੀ ਜਾਣਦਾ ਹੈ। ਬਾਹਰਲੇ ਕਰਮ ਤੇ ਵੇਖ ਰਿਹਾ, ਨਿਗਾਹ ਥੱਲੇ ਹੈ, ਅੰਦਰ ਦਿਲ ਦੀ ਵੀ ਜਾਣਦਾ ਹੈ। ਕਿਵੇਂ ਮੁੱਕਰ ਜਾਓਗੇ ਉਸ ਤੋਂ? ਹਾਂਜੀ।
ਪਾਪੋਂ ਪਾਪ ਕਮਾਉਂਦੇ, ਪਾਪੇ ਪਚੇ ਪਚਾਏ।
ਪਾਪੋ ਪਾਪ ਕਮਾਉਂਦੇ, ਇਸ ਨੂੰ ਪਾਪੋ ਨਹੀਂ ਕਹਿਣਾ ਜੀ, ਪਾਪੋ
ਪਾਪੋ
ਪਾਪੋ ਪਾਪ ਕਮਾਉਂਦੇ, ਪਾਪ ਹੀ ਪਾਪ। ਪਾਪੋ ਪਾਪ ਤੋਂ ਮਤਲਬ ਪਾਪ ਹੀ ਪਾਪ। ਕਦੇ ਚਾਤੀ ਮਾਰ ਕੇ ਦੇਖਣਾ ਕਰਮਾਂ ਵੱਲ, ਖਿਆਲ ਆਉਂਦਾ ਹੈ ਕਿ ਪਾਪ ਹੀ ਪਾਪ ਕਮਾ ਰਹੇ ਹਾਂ, ਪੁੰਨ ਤੇ ਕੋਈ ਹੁੰਦਾ ਹੀ ਨਹੀਂ। ਜ਼ਿੰਦਗੀ ਜ਼ਲੀਲ ਹੀ ਜ਼ਲੀਲ ਹੈ, ਪੁੰਨ ਤੇ ਕਦੇ ਕੋਈ ਹੁੰਦਾ ਹੀ ਨਹੀਂ। ਪਾਪੋ ਪਾਪ ਕਮਾਉਂਦੇ, ਪਾਪੋਂ ਪਚੇ ਪਚਾਏ, ਔਰ ਪਾਪ ਕਰਕੇ ਪਚੇ ਪਚਾਏ ਦੁੱਖ ਪਾਈਦਾ ਹੈ। ਪਚੇ ਪਚਾਏ ਦੁੱਖ ਪਾਉਣਾ, ਇਹ ਪਾਪ ਕਰ ਕਰਕੇ ਹੀ ਦੁਖੀ ਹੋਈਦਾ ਹੈ, ਮਨ ਦੁਖਿਤ ਹੁੰਦਾ ਹੈ, ਅੰਦਰ ਸ਼ਾਂਤੀ ਨਹੀਂ, ਚੈਨ ਨਹੀਂ। ਕਿਵੇਂ ਚੈਨ ਆਵੇ? ਨਹੀਂ ਆ ਸਕਦੀ। ਉਹ ਕੀਤੇ ਪਾਪ ਸਤਾ ਰਹੇ ਨੇ ਆਤਮਾ ਨੂੰ ਅੰਦਰ, ਕਰਮ ਕੀਤੇ ਸਤਾ ਰਹੇ ਨੇ, ਸੁਖੀ ਬਹਿਣ ਹੀ ਨਹੀਂ ਦਿੰਦੇ। ਹਾਂਜੀ
ਸੋ ਪ੍ਰਭ ਨਦਰ ਨ ਆਵੇਈ ਮਨਮੁਖ ਬੂਝ ਨ ਪਾਏ
ਸੋ ਪ੍ਰਭ ਨਦਰ ਨਾ ਆਵੇਈ ਮਨਮੁਖ ਬੂਝ ਨਾ ਪਾਏ ਤੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਉਹ ਪ੍ਰਭੂ ਨਜ਼ਰੀ ਆ ਹੀ ਨਹੀਂ ਰਿਹਾ ਹਾਲਾਂਕਿ ਉਹ ਵਿਆਪਕ ਹੈ ਹਰ ਥਾਂ ਹਰ ਜੀਵ ਵਿੱਚ ਵਿਆਪਕ ਹੈ ਸਾਰੇ ਪਾਸੇ ਮੌਜੂਦ ਹੈ ਲੇਕਿਨ ਉਸਨੂੰ ਨਜ਼ਰ ਨਹੀਂ ਆ ਰਿਹਾ ਮਨਮੁਖ ਨੂੰ ਕਿਉਂ ਕਿਉਂਕਿ ਉਸਨੂੰ ਸੋਝੀ ਨਹੀਂ ਮੈਂ ਆਖਦਿਆਂ ਮਨਮੁਖ ਤੇ ਗੁਰਮੁਖ ਚ ਫਰਕ ਕੀ ਹੈ ਇੱਕ ਦਾ ਮੂੰਹ ਹੈ ਸੰਸਾਰ ਵੱਲ ਮਾਇਆ ਵੱਲ ਮਨ ਦੌੜ ਰਿਹਾ ਸੰਸਾਰ ਵੱਲ ਬਾਹਰ ਵੱਲ ਆ ਵੇਖਿਆ ਜੇ ਆਰਮੀ ਦੇ ਵਿੱਚ ਫੌਜ ਵਿੱਚ ਅੱਜ ਤੋਂ ਮਿਲਟਰੀ ਦੀ ਪਰੇਡ ਕਰਾਉਂਦੇ ਨੇ ਤੇ ਇਹਨਾਂ ਦੇ ਆਰਡਰ ਹੁੰਦੇ ਨੇ ਹੁਕਮ ਦਿੰਦੇ ਨੇ ਤੇ ਇਹਨਾਂ ਚੋਂ ਇੱਕ ਹੁਕਮ ਹੈ ਅਬਾਊ ਟਰ 180 ਡਿਗਰੀ ਘੁੰਮ ਜਾ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਪਿੱਠ ਹੋ ਜਾਏ ਜਿੱਥੇ ਪਿੱਠ ਸੀ ਉਸ ਪਾਸੇ ਮੂੰਹ ਹੋ ਜਾਏ ਬਸ ਤੁਸੀਂ ਵੀ ਅਬਾਊ ਟਰ ਨਹੀਂ ਕਰਨੀ ਹੈ ਮਨ ਦੀ ਹੁਣ ਮਨ ਦੌੜ ਰਿਹਾ ਬਾਹਰ ਵੱਲ ਨੂੰ ਬਸ ਅਬਾਊਟ ਟਰਨ ਹੋ ਜਾਏ ਬਾਹਰ ਦੌੜਨ ਦੀ ਬਜਾਏ ਅੰਦਰ ਨੂੰ ਦੌੜੇ 180 ਡਿਗਰੀ ਘੁਮਾ ਦਿਓ ਇਤਨੀ ਗੱਲ ਹੈ ਮਨਮੁਖ ਦੇ ਗੁਰਮੁਖ ਚ ਇੰਨਾ ਹੀ ਫਰਕ ਹੈ ਮਨਮੁਖ ਦਾ ਮਨ ਦੌੜ ਰਿਹਾ ਬਾਹਰ ਵੱਲ ਨੂੰ ਪਦਾਰਥਾਂ ਵੱਲ ਨੂੰ ਸੰਸਾਰ ਵੱਲ ਨੂੰ ਗੁਰਮੁਖ ਅੰਦਰ ਨੂੰ ਲਿਜਾ ਰਿਹਾ ਧਿਆਨ ਅੰਦਰ ਨੂੰ ਦੌੜ ਰਿਹਾ ਸਾਰੀ ਸ਼ਕਤੀ ਅੰਦਰ ਵੱਲ ਨੂੰ ਜਾ ਰਹੀ ਹੈ ਕਿ ਮੈਂ ਵੇਖਾਂ ਪੜਚੋਲਾਂ ਆਪਣੇ ਆਪ ਨੂੰ ਠੀਕ ਕਰਾਂ ਗੁਰੂ ਅਨੁਸਾਰ ਚੱਲਾਂ ਉਹ ਆਪਣੇ ਆਪ ਨੂੰ ਰੀਡ ਕਰਦਾ ਹੈ ਉਹ ਆਪਣੇ ਆਪ ਦੀ ਕਸਵੱਟੀ ਲਾਉਂਦਾ ਹੈ ਉਹ ਵੇਖਦਾ ਹੈ ਕਿ ਮੈਂ ਗੁਰੂ ਦੇ ਬਚਨਾਂ ਸਿਰ ਹਿਸਾਬ ਕਿਤਨਾ ਕੁ ਮੈਂ ਚੱਲਦਾ ਹੈ ਕਿਤਨੇ ਕੁ ਬਚਨ ਪਾਲਦਾ ਹੈ ਤੋ ਇਹੀ ਵਿਚਾਰ ਇਹੀ ਮਨ ਜੋ ਬਾਹਰ ਦੌੜ ਰਿਹਾ ਇਸ ਨੂੰ ਘੁਮਾ ਦਿਓ 180 ਡਿਗਰੀ ਅੰਦਰ ਨੂੰ ਜਾਵੇ ਤੇ ਤੁਸੀਂ ਗੁਰਮੁਖ ਹੋ ਗਏ ਇਹੋ ਹੀ ਫਰਕ ਹੈ ਹਾਂਜੀ ਤੋ ਆਖਦੇ ਨੇ ਸੋ ਪ੍ਰਭ ਨਦਰ ਨਾ ਆਵੇ ਮਨਮੁਖ ਬੂਝ ਨਾ ਪਾਏ ਮਨਮੁਖ ਨੂੰ ਸੋਝੀ ਨਹੀਂ ਆਉਂਦੀ ਇਸ ਕਰਕੇ ਉਹ ਪਰਮਾਤਮਾ ਨੂੰ ਦੇਖ ਨਹੀਂ ਸਕਦਾ ਉਹ ਅਨੁਭਵ ਨਹੀਂ ਕਰ ਸਕਦਾ ਉਸਨੂੰ ਇੱਕਦਮ ਘੁੰਮ ਜਾਓ 180 ਡਿਗਰੀ ਧਿਆਨ ਲੈ ਜਾਓ ਅੰਦਰ ਰੋਜ਼ ਦੀ ਪਾਓ ਆਦਤ ਤੇ ਵੇਖੋ ਇੱਕ ਇੱਕ ਜੀਵ ਜੀਵਤ ਪ੍ਰਭੂ ਹੀ ਦਿਸੇਗਾ ਉਹੀ ਜਾਗਦੀ ਜੋਤ ਦਿਸੇਗੀ ਇੱਕ ਇੱਕ ਕਣ ਵਿੱਚ ਉਹ ਮਾਲਕ ਵਸਿਆ ਦਿਸੇਗਾ ਹਾਂਜੀ
ਜਿਸ ਵੇਖਾ ਲੈ ਸੋਈ ਵੇਖੇ ਨਾਨਕ ਗੁਰਮੁਖ ਪਾਏ
ਗੁਰਮੁਖੀ ਪਾਏ ਤੋ ਉਹ ਅੱਗੇ ਆਈ ਮਨਮੁਖੀ ਤੇ ਹੁਣ ਆਈ ਗੁਰਮੁਖੀ ਦੀ ਗੱਲ ਤੋ ਘੁੰਮ ਜਾਓ ਕਹਿੰਦਾ ਹੈ ਜਿਸ ਵਿਖਾ ਲੈ ਸੋਈ ਵੇਖੇ ਜਿਸਨੂੰ ਉਹ ਮਾਲਕ ਵਿਖਾ ਦੇਵੇ ਜਿਸ ਨੂੰ ਗੁਰੂ ਵਿਖਾ ਦੇਵੇ ਸੋਈ ਵੇਖੇ ਉਹੀ ਵੇਖ ਸਕਦਾ ਕਿਉਂਕਿ ਗੁਰੂ ਹੁਕਮ ਦਿੰਦਾ ਹੈ ਘੁੰਮਣ ਦਾ ਜੁਗਤ ਦੱਸਦਾ ਹੈ ਘੁੰਮਣ ਦੀ ਜਿਸ ਵਿਖਾ ਲੈ ਸੋਈ ਵੇਖੇ ਨਾਨਕ ਗੁਰਮੁਖੀ ਪਾਏ ਗੁਰੂ ਦੀ ਸਿੱਖਿਆ ਲੈ ਕੇ ਤੇ ਫਿਰ ਉਸਨੂੰ ਪਾ ਲਈਦਾ ਫਿਰ ਉਹ ਨਜ਼ਰ ਆਵੇਗਾ ਹਾਂਜੀ
ਸ੍ਰੀ ਰਾਗ ਮਹਿਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੀ ਹਉਮੈ ਪੀੜ ਨਾ ਜਾਏ
ਬਿਨ ਗੁਰ ਰੋਗ ਨਾ ਟੁੱਟੀ ਹਉਮੈ ਪੀੜ ਨਾ ਜਾਏ ਗੁਰੂ ਤੋਂ ਬਿਨਾ ਹੰਕਾਰ ਦਾ ਰੋਗ ਨਹੀਂ ਟੁੱਟਦਾ ਹਉਮੈ ਪੀੜ ਨਾ ਜਾਏ ਹੰਕਾਰ ਦੀ ਪੀੜ ਹਿਰਦੇ ਚੋਂ ਦੂਰ ਨਹੀਂ ਹੁੰਦੀ ਹਾਂਜੀ
ਗੁਰ ਪ੍ਰਸ਼ਾਦੀ ਮਨ ਵਸੈ
ਪ੍ਰਸ਼ਾਦੀ ਪ੍ਰਸ਼ਾਦ ਤੇ ਖਾਣ ਵਾਲਾ
ਗੁਰ ਪ੍ਰਸ਼ਾਦੀ
ਕਿਰਪਾ ਹਾਂਜੀ
ਗੁਰ ਪ੍ਰਸ਼ਾਦੀ ਮਨ ਵਸੈ ਨਾਮੇ ਰਹੇ ਸਮਾਏ
ਗੁਰ ਪ੍ਰਸ਼ਾਦੀ ਮਨ ਵਸੈ ਨਾਮੇ ਰਹੇ ਸਮਾਏ ਗੁਰੂ ਦੀ ਕਿਰਪਾ ਦੁਆਰਾ ਜੇ ਉਹ ਮਾਲਕ ਦਾ ਨਾਮ ਹਿਰਦੇ ਚ ਵਸ ਜਾਏ ਤੋ ਫਿਰ ਉਹ ਮਾਲਕ ਦੀ ਪ੍ਰਾਪਤੀ ਹਾਂਜੀ
ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਪਰਮ ਪੁਲਾਏ
ਗੁਰ ਸ਼ਬਦੀ ਹਰ ਪਾਈਐ ਗੁਰੂ ਦੇ ਬਚਨਾਂ ਦੁਆਰਾ ਹੀ ਹਰੀ ਨੂੰ ਪਾਇਆ ਜਾ ਸਕਦਾ ਹੈ ਬਿਨ ਸ਼ਬਦੈ ਪਰਮ ਪੁਲਾਏ ਅਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਤੇ ਭਟਕਣਾ ਹੈ। ਹਾਂਜੀ,
ਮਨ ਰੇ ਨਿਜ ਕਰ ਵਾਸਾ ਹੋਏ,
ਮਨ ਰੇ ਨਿਜ ਕਰ ਵਾਸਾ ਹੋਏ, ਮਨ ਰੇ ਐ ਮੇਰੇ ਮਨ ਨਿਜ ਕਰ ਤੇਰੇ ਆਪਣੇ ਹਿਰਦੇ ਘਰ ਵਿਚ ਵਾਸਾ ਹੋਏ, ਉਹ ਪ੍ਰਭੂ ਦਾ ਵਾਸ ਹੋ ਸਕਦਾ ਹੈ। ਮਨ ਰੇ ਨਿਜ ਕਰ ਵਾਸਾ ਹੋਏ, ਕਿਸ ਤਰ੍ਹਾਂ
ਰਾਮ ਨਾਮ ਸਲਾਹੇ ਤੂੰ,
ਰਾਮ ਨਾਮ
ਸਲਾਹੇ
ਆਵਣ ਜਾਣ ਨਾ ਹੋਏ,
ਰਹਾਉ
ਇਹ ਤਰੀਕਾ ਹੈ। ਤਾਂ ਤਰੀਕਾ ਕੀ ਹੈ? ਰਾਮ ਨਾਮ ਸਲਾਹ ਤੂੰ, ਰਾਮ ਦਾ ਨਾਮ ਲੈ ਕੇ, ਈਸ਼ਵਰ ਦਾ ਨਾਮ ਲੈ ਕੇ ਤੂੰ ਉਹਦੀ ਸਿਫਤ ਸਲਾਹ ਕਰ, ਫਿਰ ਆਵਣ ਜਾਣ ਨਾ ਹੋਏ, ਇਸ ਤਰ੍ਹਾਂ ਤੇਰਾ ਆਵਾਗਾਉਣ ਵੀ ਕੱਟਿਆ ਜਾਏਗਾ। ਹਾਂਜੀ,
ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ,
ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ, ਹਰ ਪਾਸੇ ਵੇਖੇਗਾ ਤੇ ਇੱਕ ਪਰਮੇਸ਼ਰ ਹੀ ਵਰਤ ਰਿਹਾ, ਉਸ ਤੋਂ ਬਗੈਰ ਕੋਈ ਹੋਰ ਨਹੀਂ ਵਰਤ ਰਿਹਾ, ਪਰਮੇਸ਼ਰ ਤੋਂ ਬਗੈਰ ਕੋਈ ਹੋਰ ਨਹੀਂ। ਜਿਸ ਪਾਸੇ ਦੇਖੋ ਪਰਮੇਸ਼ਰ ਹੀ ਪਰਮੇਸ਼ਰ ਹੈ, ਸਭ ਉਸੇ ਦਾ ਹੀ ਕੌਤਕ ਰਚਿਆ ਹੋਇਆ ਹੈ, ਉਸੇ ਦੇ ਚਮਤਕਾਰ ਵਰਤ ਰਹੇ ਨੇ ਸਾਰੇ ਪਾਸੇ। ਹਾਂਜੀ,
ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ,
ਸ਼ਬਦ ਸਲਾਹੀ, ਸ਼ਬਦ ਸਲਾਹੀ, ਠੀਕ ਹੈ, ਠੀਕ ਠੀਕ ਆਖਿਆ, ਠੀਕ ਆਖਿਆ, ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ, ਜਿਉਂ ਹੀ ਸ਼ਬਦ ਦੁਆਰਾ ਤੂੰ ਉਸਨੂੰ ਮੈਂ ਉਸਨੂੰ ਸਲਾਹਾਂਗਾ, ਉਹ ਮਨ ਵਿਚ ਵਸੇਗਾ ਤੇ ਸਹਿਜੇ ਹੀ ਸੁਖ ਹੋਏ, ਤੇ ਫਿਰ ਮੈਂ ਅਡੋਲ ਅਵਸਥਾ ਵਿਚ ਟਿਕ ਕੇ ਉਸਦਾ ਆਨੰਦ ਮਾਣ ਸਕਾਂਗਾ। ਸਹਿਜ ਅਡੋਲ ਅਵਸਥਾ ਜਿੱਥੇ ਮਨ ਭਟਕਦਾ ਨਹੀਂ। ਹਾਂਜੀ,
ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈ ਦੇ,
ਸਭ ਨਦਰੀ ਅੰਦਰ ਵੇਖਦਾ ਸਾਰੇ ਉਸਦੀ ਨਿਗਾਹ ਵਿਚ ਨੇ, ਸਾਰੇ ਉਸਦੀ ਰਹਿਮਤ ਦੀ ਨਿਗਾਹ ਵਿਚ ਨੇ, ਸਭ ਨਦਰੀ ਅੰਦਰ ਵੇਖਦਾ, ਲੇਕਿਨ ਇਹ ਨਾਮ ਦੀ ਬਖਸ਼ਿਸ਼ ਕਿਸ ਨੂੰ ਦਿੰਦਾ ਹੈ? ਜੈ ਭਾਵੈ
ਤੈ
ਦੇ, ਇਹ ਸਿਮਰਨ ਦੀ ਬਖਸ਼ਿਸ਼ ਉਸਨੂੰ ਦਿੰਦਾ ਹੈ ਜਿਸ ਤੇ ਉਸਦੀ ਮਿਹਰ ਹੋ ਜਾਵੇ। ਉਂਝ ਤੇ ਸਾਰਿਆਂ ਤੇ ਸਵੱਲੀ ਨਿਗਾਹ ਹੈ, ਲੇਕਿਨ ਨਾਮ ਦੀ ਬਖਸ਼ਿਸ਼ ਇਹ ਤੇ ਕਿਸੇ ਕਿਸੇ ਤੇ ਰਹਿਮਤ ਹੈ। ਹਾਂਜੀ,
ਹਉਮੈ ਸਵਾ ਗੰਤ ਹੈ ਗਣਤੇ ਨੌ ਸੁਖ ਨਾਹੇ,
ਹਉਮੈ ਸਵਾ ਗਣਤ ਹੈ ਗਣਤੇ ਨੌ ਸੁਖ ਨਾਹੇ। ਗਣਤ ਆਖਦੇ ਨੇ ਚਿੰਤਾ, ਇੱਥੇ ਗਣਤ ਦਾ ਅਰਥ ਹੈ ਚਿੰਤਾ। ਹਉਮੈ ਸਭਾ ਗਣਤ ਹੈ, ਸਾਰਾ ਹੀ ਹੰਕਾਰ ਹੈ, ਚਿੰਤਾ ਖੜੀ ਕਰਦਾ ਹੈ। ਹੰਕਾਰ ਚਿੰਤਾ ਦਾ ਘਰ ਹੈ, ਹੰਕਾਰ ਤੋਂ ਚਿੰਤਾ ਖੜੀ ਹੁੰਦੀ ਹੈ। ਹੁਣ ਪੈਸੇ ਦਾ ਹੰਕਾਰ, ਔਰ ਇਹ ਹੰਕਾਰ ਨੂੰ ਬੜੀ ਠੇਸ ਲੱਗੇਗੀ ਜੇ ਗੁਆਂਢੀ ਕੋਲ ਵੀ ਓਨਾ ਹੀ ਹੋ ਗਿਆ ਜਿਤਨਾ ਤੁਹਾਡੇ ਕੋਲ ਹੈ, ਤੇ ਹੰਕਾਰ ਨੂੰ ਵੱਜਦੀ ਠੇਸ। ਆਖਦਾ ਹੈ ਇਹ ਬਰਾਬਰੀ ਕਰੇਗਾ, ਮੈਂ ਵੱਧ ਕਮਾਉਣਾ ਇਸ ਤੋਂ, ਦੇਖਦਾ ਹੋਰ ਮਿਹਨਤ ਕਰੇਗਾ, ਹੋਰ ਦੁਖੀ ਹੋਏਗਾ, ਹੋਰ ਠੱਗੀ ਕਰੇਗਾ, ਹੋਰ ਫਰੇਬ ਕਰੇਗਾ, ਹੋਰ ਯਤਨ ਜੁਟਾਏਗਾ ਝੂਠੇ, ਮਾਇਆ ਕਮਾਉਣ ਦੇ ਉੱਤੇ ਦੁਖੀ ਹੋਏਗਾ। ਵੇਖਦਾ ਗੁਆਂਢੀ ਦੇ ਮਰਸੀਡੀਜ਼ ਖੜੀ ਹੈ, ਕਹਿੰਦਾ ਮੇਰੇ ਕਿਉਂ ਨਾ ਹੋਵੇ, ਮੇਰੇ ਹੰਕਾਰ ਨੂੰ ਠੇਸ ਵੱਜਦੀ ਹੈ, ਮੈਂ ਇਸ ਤੋਂ ਵੀ ਚੰਗੀ ਲੈਂਦਾ ਕੋਈ। ਤੋ ਇਹ ਹੰਕਾਰ, ਹੰਕਾਰ ਚਿੰਤਾ ਖੜੀ ਕਰ ਦਿੰਦਾ, ਕਿਉਂਕਿ ਉਪਰਾਲਾ ਕਰੋਗੇ। ਔਰ ਹੰਕਾਰ ਦੁੱਖ ਦਾ ਕਾਰਨ ਹੈ, ਨਿੱਕੀਆਂ ਨਿੱਕੀਆਂ ਗੱਲਾਂ ਤੋਂ, ਸਿਰਫ ਕਮਾਈ ਦਾ ਨਹੀਂ, ਪੋਜੀਸ਼ਨ ਦਾ, ਰੁਤਬੇ ਦਾ। ਅੱਜ ਕੋਈ ਪ੍ਰੈਜ਼ੀਡੈਂਟ ਹੈ ਸਭਾ ਦਾ, ਕਹਿੰਦਾ ਹੈ ਕੱਲ ਨੂੰ ਮੈਨੂੰ ਲਾ ਦਿੱਤਾ ਤੇ ਮੇਰੀ ਇੱਜ਼ਤ ਗਈ, ਮੇਰਾ ਰੁਤਬਾ ਗਿਆ। ਤੋ ਸੌ ਉਪਰਾਲੇ ਕਰਦਾ ਹੈ, ਦੁਖੀ ਹੋ ਕੇ ਲੋਕਾਂ ਦੀਆਂ ਮਿੰਨਤਾਂ ਕਰ ਕਰਕੇ ਹੱਥ ਜੋੜ ਜੋੜ ਕੇ ਚਾਹੁੰਦਾ ਕਿ ਮੇਰੀ ਕੁਰਸੀ ਜਾਏ ਨਾ। ਤੋ ਹੰਕਾਰ ਖਾਤਰ ਦੁੱਖ, ਅਨੇਕ ਤਰ੍ਹਾਂ ਨਾਲ ਹੰਕਾਰ ਤੁਹਾਨੂੰ ਦੁਖਿਤ ਕਰਦਾ। ਤੋ ਕਹਿੰਦੇ ਨੇ ਚਿੰਤਾ ਖੜੀ ਕਰਦਾ ਹੰਕਾਰ, ਤੁਕਸੀ
ਹੋਮੇ
ਹੋਮੇ
ਸਵਾ ਗਣਤ ਹੈ
ਸਭਾ ਗਣਤ ਹੈ
ਗਣਤੇ
ਗਣਤੇ ਨੋ ਸੁਖ ਨਾਹੀ ਔਰ ਜਿੱਥੇ ਚਿੰਤਾ ਹੈ ਉੱਥੇ ਸੁਖ ਕਿੱਥੇ ਗਣਤੇ ਨੂੰ ਸੁਖ ਨਾਹੀ ਜਿਸ ਦੇ ਦਿਮਾਗ ਵਿੱਚ ਚਿੰਤਾ ਆ ਗਈ ਉਸਨੂੰ ਸੁਖ ਕਿਹਾ ਕਿਉਂਕਿ ਚਿੰਤਾ ਤੇ ਚਿਖਾ ਹੈ ਚਿੰਤਾ ਤੇ ਸੂਲਾ ਨੇ ਚਿੰਤਾ ਤੇ ਰਾਤ ਨੂੰ ਵੀ ਤੁਹਾਨੂੰ ਚੈਨ ਨਾਲ ਸੌਣ ਨਹੀਂ ਦਏਗੀ ਔਰ ਹੰਕਾਰ ਪੈਦਾ ਕਰਦਾ ਹੈ ਚਿੰਤਾ ਵਾ ਹਾਂਜੀ
ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾਏ
ਬਿਖ ਕੀ ਕਾਰ ਕਮਾਵਣੀ ਹੰਕਾਰ ਨੂੰ ਪਾਲਣ ਲਈ ਬਿਖ ਕੀ ਕਾਰ ਕਮਾਵਣੀ ਬਿਖ ਕਹਿੰਦੇ ਨੇ ਜ਼ਹਿਰ ਨੂੰ ਮਾਇਆ ਜ਼ਹਿਰ ਹੰਕਾਰ ਦੀ ਪੂਰਤੀ ਲਈ ਝੂਠ ਫਰੇਬ ਕਰਕੇ ਸਰੇ ਸਭੇ ਔਗਣ ਕਰਕੇ ਇਸ ਜ਼ਹਿਰ ਨੂੰ ਕਮਾਏਗਾ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾਏ ਤੋ ਸਾਰੀ ਜ਼ਿੰਦਗੀ ਬਿਖ ਦੇ ਵਿੱਚ ਹੀ ਨਿਕਲ ਜਾਂਦੀ ਹੈ ਜ਼ਹਿਰ ਦੇ ਵਿੱਚ ਹੀ ਨਿਕਲ ਜਾਂਦੀ ਹੈ ਆਤਮਕ ਮੌਤ ਹੋ ਜਾਂਦੀ ਹੈ ਇਸ ਬਿਖ ਦੇ ਕਾਰਨ ਇਸ ਮਾਇਆ ਜ਼ਹਿਰ ਦੇ ਕਾਰਨ ਹਾਂਜੀ
ਬੀ ਨਾਵੇਂ ਠੋ ਤਾਂ ਪਾਇਨੀ ਜਮ ਪੂਰੇ ਦੁੱਖ ਸਹਾਏ
ਜਮਪੁਰ
ਦੁੱਖ ਸਹਾਏ
ਬਿਨ ਨਾਵੇਂ ਠੌਰ ਨਾ ਪਾਇਨੀ ਠੌਰ ਟਿਕਾਣਾ ਨਾਮ ਜਪੇ ਤੋਂ ਬਿਨਾਂ ਟਿਕਾਣਾ ਨਾ ਪਾ ਸਕੋਗੇ ਉਸਦੀ ਦਰਗਾਹ ਵਿੱਚ ਨਾਮ ਜਪਣ ਤੋਂ ਬਿਨਾਂ ਉਸਨੂੰ ਯਾਦ ਕਰਨ ਤੋਂ ਬਿਨਾਂ ਮਾਲਕ ਦੀ ਦਰਗਾਹ ਵਿੱਚ ਟਿਕਾਣਾ ਨਾ ਪਾ ਸਕੋਗੇ ਜਮ ਪਰ ਦੁੱਖ ਸਹਾਏ ਜਮਾਂ ਦੇ ਦੁੱਖ ਸਹੋਗੇ ਇਹ ਕਰਮ ਹੀ ਤੁਹਾਡੇ ਜਮ ਬਣ ਕੇ ਰਹਿ ਜਾਣਗੇ ਇਹੀ ਤੁਹਾਨੂੰ ਦੁੱਖ ਦੇਣਗੇ ਹਾਂਜੀ
ਜਿਉ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ
ਜਿਉ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ ਇਹ ਜਿਉ ਇਹ ਆਤਮਾ ਇਹ ਪਿੰਡ ਪਿੰਡਾ ਸਰੀਰ ਸਭ ਤਿਸਦਾ ਇਹ ਆਤਮਾ ਇਹ ਸਰੀਰ ਸਭ ਉਸੇ ਮਾਲਕ ਦਾ ਹੈ ਉਸਦੀ ਦੇਣ ਹੈ ਤਿਸੇ ਦਾ ਆਧਾਰ ਤੇ ਇੱਕ ਆਸਰਾ ਵੀ ਫਿਰ ਉਸੇ ਮਾਲਕ ਦਾ ਹੈ ਜਿਸਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ ਜੇ ਸਰੀਰ ਤੇ ਆਤਮਾ ਉਸ ਮਾਲਕ ਦੀ ਹੈ ਤਾਂ ਭਾਈ ਆਸਰਾ ਵੀ ਉਸੇ ਮਾਲਕ ਦਾ ਹੀ ਹੈ ਉਸੇ ਦਾ ਆਸਰਾ ਤੱਕਣਾ ਚਾਹੀਦਾ ਹੈ ਹਾਂਜੀ
ਗੁਰ ਪ੍ਰਸ਼ਾਦੀ ਬੁੱਝੀਏ ਤਾਂ ਪਾਏ ਮੁੱਖ ਦੁਆਰ
ਗੁਰ ਪ੍ਰਸਾਦੀ ਬੁੱਝੀਏ ਗੁਰੂ ਦੀ ਕਿਰਪਾ ਨਾਲ ਜੇ ਸੋਝੀ ਆ ਜਾਏ ਤਾਂ ਪਾਏ ਮੋਖ ਦੁਆਰ ਤੋਂ ਫਿਰ ਮੁਕਤੀ ਦਾ ਦੁਆਰ ਪਾ ਸਕਦੇ ਹੋ ਆ ਮੁਕਤੀ ਦੀ ਗੱਲ ਆਈ ਯਾਦ ਇੱਕ ਨਿੱਕੀ ਜਿਹੀ ਗਾਥਾ ਸੁਣਾਵਾਂ ਮੁਕਤੀ ਦੀ ਕਹਿੰਦੇ ਨੇ ਭਗਤ ਇੱਕ ਬੜੀ ਕੀਤੀ ਬੰਦਗੀ ਬੜੀ ਕੀਤੀ ਬੰਦਗੀ ਤੇ ਫਿਰ ਕਹਿੰਦੇ ਨੇ ਇੱਕ ਦਿਨ ਮਾਲਕ ਦੀ ਦਰਗਾਹ ਦਾ ਦੁਆਰ ਨਜ਼ਰ ਆ ਗਿਆ ਇੰਜ ਜਿਵੇਂ ਦੁਆਰ ਦੇ ਸਾਹਮਣੇ ਖੜਾ ਹੈ ਤੇ ਪਈ ਗੁਰੂ ਦੀ ਆਵਾਜ਼ ਕਹਿੰਦੇ ਨੇ ਕਿ ਇਹ ਹੈ ਮੁਕਤੀ ਦਾ ਦੁਆਰ ਖੜਕਾ ਕੁੰਡਾ ਤੇ ਵੜ ਜਾ ਅੰਦਰ ਇੱਕ ਗਾਥਾ ਹੀ ਹੈ ਕਹਾਣੀ ਹੈ ਲੇਕਿਨ ਬਹੁਤ ਕੁਝ ਸਮਝਾਉਂਦੀ ਹੈ ਹੈਰਾਨ ਹੋਇਆ ਕਹਿੰਦਾ ਮੁਕਤੀ ਦਾ ਦੁਆਰ ਆ ਗਿਆ ਬੜੀ ਉਡੀਕ ਕੀਤੀ ਸੀ ਇਸ ਦੀ ਸਾਰੀ ਉਮਰ ਉਡੀਕ ਕਰਦਾ ਰਿਹਾ ਆ ਗਿਆ ਮੁਕਤੀ ਦਾ ਦੁਆਰ ਤੇ ਚੁੱਕਿਆ ਕੁੰਡਾ ਲੱਗਾ ਖੜਕਾਉਣ ਤੇ ਆ ਗਿਆ ਮਨ ਚ ਖਿਆਲ ਕਹਿੰਦਾ ਪਹਿਲਾਂ ਪੁੱਛਦੇ ਲਓ ਗੁਰੂ ਤੋਂ ਕਿ ਮੁਕਤੀ ਹੁੰਦੀ ਕੀ ਹੈ ਮੁਕਤੀ ਮੁਕਤੀ ਤੇ ਕਹਿੰਦਾ ਰਿਹਾ ਸਾਰੀ ਉਮਰ ਮੁਕਤੀ ਹੈ ਕੀ ਹੈ ਪੁੱਛਦੇ ਲਓ ਹੋਇਆ ਅੰਤਰ ਧਿਆਨ ਆਖਦਾ ਗੁਰੂ ਨੂੰ ਮੁਕਤੀ ਕੀ ਹੈ ਤੁਹਾਡੀ ਮੁਕਤੀ ਤੂੰ ਮੁਕਤ ਹੋ ਗਿਆ ਤੇਰੀ ਹੋਂਦ ਮੁੱਕ ਗਈ जो ही मुक्त होएगा, खुडा खोल मुक्त होएगा, तेरी होंद मिट गई, तू परमात्मा च मिल गया, तू वखरा रहा ही नहीं, फिर तू तेरी वखरी होंद, तेरी आत्मा दी होंद रही नहीं, तू मिट गया। आखदा है मैं मिट गया, मैं ते मिटना चाहुंदा नहीं। कहिंदा मैं मिटी जावा, मैं कुछ है ही नहीं, बिल्कुल निल है ही नहीं कुछ, ये तो मैं चाहुंदा ही नहीं। कहिंदा है बड़ा डर के हौली 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 कुंडा, कहिंदा मैं उसे इतना थल्ले रख देता ते पोले पैरी किते रग जाग ना पवे, किते मगर आ ना जावे। कहिंदा मैं ते पौड़ियां उतर के भजया कि मुक्ति मैनू नहीं जाई चाहिए। एक ख्याली गल है, ए मैं पढ़ी रविंद्रनाथ टैगोर दी लिखी गीतांजलि, ना गीतांजलि नहीं, एदे च
रत्नावली
नहीं, पतांजलि च आखदा इतना आराम नाल कुंडा छड्या कि किते रब जाग ही ना पवे। है ते बिल्कुल कल्पित कथा है। तो भाव की कि मनुख इन्ना आदि हो चुका है शरीर नाल, इतने को शरीर पा चुका है जीव आत्मा, और इसनु कोई आखे कि मुक्ति है मिट जाना, बिल्कुल होंद ही मुक जानी, आवागमन मुकिया, इहदा मतलब जीवन फिर मिलना ही नहीं। तो आखदा है मैनू ते चाहिदा जीवन, जीवन दा आदि हो चुका, ना जाने कितनियां जूना पाईया। कहना नहीं मुक्त होना कोई नहीं, सही लालसा मुक्त होवन दी किसे विरले ची हुंदी है, वरना मनुख मुक्त होने लई नहीं त्यौंदा। मनुख ईश्वर नूं त्यौंदा है कि तन पदार्थ मिलदा रहे, जीवन सुख चैन नाल निकलदा रवे, घर लक्ष्मी आउंदी रवे, घर भंडार बजदे रहे लक्ष्मी दे, इसे करके याद करदा है अल्लाह नूं, प्रभु नूं, ईश्वर नूं। बहुते 99% इसे तरह चेते करदे ने कि भाई घर बार भरिया रवे लक्ष्मी नाल, आनंद सुख रवे, सुख शांति तंदुरुस्ती, इसे तरह सौख्या जीवन निकल जाए। इसे लई है भगती, कौन चाहुंदा है मुक्ति। मेरा ख्याल मैं झूठ नहीं आख्या, लगदा जे झूठ बहुते नूं पुछ के देख लो, ते आखदे ने कि बस यही लक्ष्य। और फिर गाथा ते गाथा कहिंदे ने भगवान ते लक्ष्मी जी, एक दिन हो गई लड़ाई, लड़ पए दोनों। भगवान आखदा है देख ए भगत मेरे प्यारे किन्ना चेते करदे ने, किन्ना अदब सत्कार करदे ने मेरे, दिन रात मेरी सिफत सलाह च लगे ने, देख किन्ना याद कर रहे ने, किन्ने प्रेम नाल चेते कर रहे ने मैनू। लक्ष्मी कहिंदी भुल जाओ, ए तुहानू नहीं चेते कर रहे, मैनू चेते कर रहे ने, ए तुहाडा अदब सत्कार नहीं हो रहा, ए मेरे करके तुहाडा अदब सत्कार हो रहा। कहिंदा है, कहिंदी हां, कहिंदा ये नहीं हो सकता, देखते सही सारी जिंदगी निकल जांदी है, ना कपड़ियां दी सुध बुध, ना खान दी, ना पीण दी, ना सौण दी, देख किवें भगती च लगे ने ते प्यार करदे ने मेरे नाल। कहिंदी तुहाडे नाल नहीं, ते मेरे नाल प्यार करदे ने। बहस वध गई, आखदे ने बई हुण इहदा निर्णा हो जाए, हुण ते फैसला होना ही चाहीदा। तो दोनों ने कीती कुसर कुसर कन्ना च, भगवान ने कहिंदे तारिया रूप साधु दा है ते कहानी, लेकिन सबक सोना देती है, बिल्कुल मन करत कहानी। कहिंदे तारिया उसने साधु दा रूप, ते आ गया धरती ते, किसे भगत दे सामने कोई सेठ, कहिंदा वेखिए सी ये भी सवेरे शाम चेते ते ये भी करदा। आ गया उसके घर के सामने, खड़काया टल दिती सदा, ਜਿਉਂ ਪੁਕਾਰਿਆ ਹਰੀ ਓਮ, ਸੇਠ ਦੇ ਖੋਲਿਆ ਦਰਵਾਜਾ, ਵੇਖਦਾ ਬਾਹਰ ਇਹ ਤੇ ਕੋਈ ਸਾਧੂ ਖੜਾ, ਆਖਦਾ ਜੀ ਆਇਆਂ ਨੂੰ, ਸਾਧੂ ਜੀ ਆਓ ਆਓ, ਕੀ ਸੇਵਾ ਕਰੀਏ, ਕੀ ਦੱਛਣਾ ਦੇਈਏ। ਆਖਦਾ ਸਾਧੂ ਸ਼ਾਮ ਹੋ ਗਈ ਸੀ, ਸੋਚਿਆ ਕਿ ਇੱਥੇ ਹੀ ਪ੍ਰਸ਼ਾਦਾ ਛਕੀਏ, ਇੱਥੇ ਹੀ ਰਾਤ ਕੱਟ ਲਈਏ। ਕਹਿੰਦਾ ਜੀ ਜੀ ਸਦਕੇ, ਇਤਨਾ ਵੱਡਾ ਮਕਾਨ, ਇਤਨਾ ਵੱਡਾ ਮਹਿਲ, ਆ ਕਮਰੇ ਕਮਰੇ ਪਏ ਨੇ, ਮੈਂ ਤੇ ਸਗੋਂ ਆਖਦਾ ਕਿ ਇੱਥੇ ਸਾਡੇ ਕੋਲ ਹੀ ਟਿਕ ਜਾਓ। ਮਹਾਤਮਾ ਜੀ ਸਾਧੂ ਜੀ ਤੁਹਾਡੇ ਸਦਕਾ ਹੀ ਤੇ ਇੱਥੇ ਲਹਿਰ ਬਹਿਰ, ਬਸ ਤੁਸੀਂ ਇੱਥੇ ਹੀ ਸਾਡੇ ਕੋਲ ਆ ਟਿਕੋ। ਰੱਬ ਰੱਬ ਕਰ ਛੱਡਿਆ, ਸਾਡੇ ਲਈ ਅਰਦਾਸ ਕਰ ਛੱਡੀ ਤੇ ਅਸੀਂ ਤੁਹਾਡੀ ਸੇਵਾ ਕਰੀ ਚੱਲਦੇ ਹਾਂ। ਆਖਦਾ ਹੈ, ਕਹਿੰਦਾ ਜੀ ਹਾਂ। ਤੂੰ ਆਖਦਾ ਇੱਕੋ ਹੀ ਸ਼ਰਤ ਹੈ, ਰਹਿਣ ਨੂੰ ਮੈਂ ਤਿਆਰ ਹਾਂ, ਤੁਹਾਡੇ ਕੋਲ ਹਮੇਸ਼ਾ ਹੀ ਰਵਾਂਗਾ, ਲੇਕਿਨ ਜੋ ਕਮਰਾ ਮੈਂ ਚੁਣਾ ਉਹੀ ਕਮਰਾ ਮੈਨੂੰ ਦਿਆ ਜੇ। ਹਾਂਜੀ, ਆਖਦਾ ਤੁਸੀਂ ਜਿਹੜਾ ਕਮਰਾ ਚੁਣਨਾ ਚੁਣ ਲਓ, ਬਸ ਉਹੀ ਤੁਹਾਡਾ। ਸਾਧੂ ਨੇ ਚੁਣਿਆ ਇੱਕ ਕਮਰਾ, ਕਹਿੰਦਾ ਲਓ ਜੀ ਆ। ਕਹਿੰਦਾ ਜੀ ਲਓ ਇਹ ਕਮਰਾ ਤੁਹਾਡਾ। ਸਾਧੂ ਕਹਿੰਦਾ ਹੁਣ ਇਹ ਕਰਮੰਡਲ ਮੇਰਾ ਤੇ ਇਹ ਗੋਦੜੀ ਇਹ ਤੁਸੀਂ ਚੁੱਕੇ ਅੰਦਰ ਰੱਖਣੀ ਜੇ, ਮੈਂ ਨਹੀਂ ਜੇ ਰੱਖਣੀ। ਇਹ ਕਰਮੰਡਲ ਵੀ ਤੁਸੀਂ ਚੁੱਕੇ ਅੰਦਰ ਰੱਖ ਦਿਓ ਤੇ ਗੋਦੜੀ ਮੇਰੀ ਅੰਦਰ ਵਿਛਾ ਦਿਓ ਤੇ ਮੁੜ ਕੇ ਇਸ ਨੂੰ ਤੁਸੀਂ ਹੱਥੀ ਬਾਹਰ ਨਹੀਂ ਕੱਢਣਾ। ਨਾ ਜੀ ਅਸੀਂ ਕਿਉਂ ਕੱਢਾਂਗੇ, ਤੁਸੀਂ ਜੀ ਸਦਕੇ ਰਹੋ, ਅਸੀਂ ਤੁਹਾਨੂੰ ਕੱਢਣ ਲਈ ਥੋੜੋ ਲਿਆਂਦਾ। ਲਿਆਓ ਕਰਮੰਡਲ, ਲਿਆਓ ਕਿੱਥੇ ਗੋਦੜੀ, ਵਿਛਾਈ ਗੋਦੜੀ, ਰੱਖਿਆ ਕਰਮੰਡਲ, ਬਿਰਾਜੋ। ਇੰਨੇ ਨੂੰ ਦੇਖਿਆ ਬਾਹਰ ਰੌਲੀ ਗੌਲੀ ਪੈਂਦੀ ਹੈ, ਭੱਜਿਆ ਆਇਆ ਬਾਹਰ, ਦਰਵਾਜ਼ਾ ਖੋਲਿਆ ਵੇਖਦਾ ਸੋਨੇ ਦਾ ਰੱਥ ਤੇ ਇੱਕ ਵਿੱਚ ਬੈਠੀ ਹੈ ਦੇਵੀ, ਸੋਨੇ ਨਾਲ ਹੀ ਬੜੀ ਹੋਈ, ਸੋਨਾ ਹੀ ਸੋਨਾ ਨਜ਼ਰ ਆਉਂਦਾ, ਦੇਵੀ ਤੇ ਨਜ਼ਰ ਆਉਂਦੀ ਹੀ ਨਹੀਂ। ਆਖਦਾ ਹੱਦ ਹੋ ਗਈ, ਗਿਆ ਭੱਜਿਆ, ਦੇਵੀ ਜੀ ਆਓ ਕੋਈ ਸੇਵਾ ਕਰੀਏ। ਅੱਛਾ, ਕਹਿੰਦੀ ਚੰਗਾ ਪਾਣੀ ਲਿਆਓ। ਗਿਆ ਅੰਦਰ ਭੱਜਿਆ, ਪਾਣੀ ਲਿਆਇਆ, ਲੱਗਾ ਗਲਾਸ ਚ ਪਾਉਣ, ਕਹਿੰਦੀ ਇਹ ਗਲਾਸ ਨਹੀਂ, ਗਲਾਸ ਮੈਂ ਆਪਣੇ ਵਰਤਦੀ। ਕੱਢਿਆ ਸੋਨੇ ਦਾ ਗਲਾਸ, ਕਹਿੰਦੀ ਇਹ ਚ ਪਾ ਦੇ। ਪਾਇਆ ਉਸਨੇ ਪਾਣੀ ਤੇ ਦੇਵੀ ਜੀ ਨੇ ਪਾਣੀ ਪਾ ਕੇ ਗਲਾਸ ਮਾਰਿਆ ਵਗਾ ਕੇ ਥੱਲੇ। ਸੇਠ ਨੇ ਚੁੱਕਿਆ ਗਲਾਸ, ਕਹਿੰਦਾ ਦੇਵੀ ਜੀ ਆ ਗਲਾਸ ਡਿੱਗ ਪਿਆ। ਕਹਿੰਦੀ ਡਿੱਗ ਨਹੀਂ ਪਿਆ, ਮੈਂ ਸੁੱਟਿਆ। ਇੱਕ ਵਾਰੀ ਜਿਹੜਾ ਭਾਂਡਾ ਜੂਠਾ ਹੋ ਜਾਏ ਮੁੜ ਕੇ ਮੈਂ ਉਸ ਚ ਨਹੀਂ ਪੀਂਦੀ। ਉਸ ਜਿਹੜਾ ਭਾਂਡਾ ਇੱਕ ਵਾਰੀ ਜੂਠਾ ਹੋ ਜਾਏ ਉਹ ਸੁੱਟ ਦੇਈਦਾ, ਜਿਹਦੇ ਚ ਰੋਟੀ ਖਾਣੀ ਹੈ ਉਹ ਥਾਲ ਸੁੱਟ ਦੇਈਦਾ, ਉਹ ਕੌਲੀਆਂ ਸੁੱਟ ਦੇਈਦੀਆਂ, ਉਹ ਗਲਾਸ ਸੁੱਟ ਦਿੰਦੇ। ਖਾਣਾ ਮੈਂ ਸੋਨੇ ਦੇ ਭਾਂਡਿਆਂ ਚ ਤੇ ਖਾ ਕੇ ਦੂਜੀ ਵਾਰ ਉਹ ਜੂਠੇ ਭਾਂਡੇ ਚੁੱਕਣੇ ਨਹੀਂ, ਉਹ ਸੁੱਟ ਦੇਣੇ। ਆਖਦਾ ਹੈ ਇਹ ਦੇਵੀ ਕਿਤੇ ਟਿਕ ਜਾਏ ਚਾਰ ਦਿਹਾੜੇ ਤੇ ਘਰ ਸੋਨੇ ਨਾਲ ਹੀ ਭਰ ਜਾਏ। ਆਖਦਾ ਦੇਵੀ ਜੀ ਦੇਖੋ ਸ਼ਾਮਾਂ ਪੈਣ ਵਾਲੀਆਂ ਨੇ, ਇੱਥੇ ਸਾਡੇ ਬਿਰਾਜੋ, ਕੋਈ ਸੇਵਾ ਦਾ ਮੌਕਾ ਦਿਓ। ਆਖਦੀ ਹੈ ਚਲੋ ਨੇਰਾ ਤੇ ਹੋ ਹੀ ਗਿਆ, ਜਾਣਾ ਤੇ ਅਗਾਂਹ ਸੀ ਪਰ ਨੇਰਾ ਹੋ ਗਿਆ, ਤੂੰ ਕਹਿੰਦਾ ਤੇ ਇੱਥੇ ਠਹਿਰ ਲੈਂਦੇ ਹਾਂ, ਪਰ ਸ਼ਰਤ ਇੱਕੋ ਹੀ ਹੈ। ਦੱਸੋ ਜੀ ਕੀ ਸ਼ਰਤ ਹੈ? ਸ਼ਰਤ ਇਹ ਹੈ ਕਿ ਜਿਹੜਾ ਕਮਰਾ ਮੈਂ ਚੁਣਾ ਨਾ ਉੱਥੇ ਹੀ ਬਿਰਾਜਾਂਗੀ। ਅਖੇ ਜੀ ਮਕਾਨ ਤੇ ਬੜਾ ਵੱਡਾ ਹੈ, ਬੜੇ ਕਮਰੇ ਨੇ, ਜਿਹੜਾ ਚਾਹੇ ਤੁਸੀਂ ਚੁਣ ਲਓ। ਆ ਗਈ ਮਿਥੀ ਸੀ ਪਹਿਲਾਂ ਚੁਣਿਆ ਉਹ ਹੀ ਜਿੱਥੇ ਅੰਦਰ ਬੈਠਾ ਸੀ। ਸਾਧੂ ਕਹਿੰਦੀ ਆ ਕਮਰਾ ਮੈਨੂੰ ਦੇ ਦਿਓ। ਕਹਿੰਦਾ ਦੇਵੀ ਜੀ ਇੱਕ ਤਕਲੀਫ ਹੈ, ਇੱਥੇ ਤੇ ਬੈਠੇ ਨੇ ਸਾਧੂ, ਉਹਨਾਂ ਨਾਲ ਕੀਤਾ ਮੈਂ ਬਚਨ। ਉਹ ਕਹਿੰਦੀ ਚੰਗਾ ਮੈਂ ਚੱਲੀ, ਮੈਂ ਬਹੁਤੀ ਗੱਲਬਾਤ ਨਹੀਂ ਕਰਨੀ, ਤੁਸੀਂ ਸਾਧੂ ਨੂੰ ਰੱਖੋ, ਮੈਂ ਚੱਲੀ। ਉਹ ਕਹਿੰਦਾ ਨਹੀਂ ਦੇਵੀ ਜੀ ਠਹਿਰੋ 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 ਠਹਿਰੋ, ਤੁਸੀਂ ਕਿੱਥੇ ਜਾਂਦੇ ਹੋ, ਮੈਂ ਹੁਣੇ ਵੇਲਾ ਕਰਾ ਦਿੰਦਾ। ਹੈ ਤੂੰ ਇਸ ਦਾ ਪਰਚਾਵਾਂ? ਆਖਿਆ ਜੇ ਤੈਨੂੰ ਕੁਝ ਸੋਝੀ ਹੁੰਦੀ, ਕੁਝ ਤੇਰੀ ਅੱਖ ਅੰਦਰਲੀ ਖੁੱਲੀ ਹੁੰਦੀ ਤੇ ਤੈਨੂੰ ਪਤਾ ਹੁੰਦਾ ਜੇ ਸਾਧੂ ਨੂੰ ਟਿਕਾ ਰੱਖਦਾ ਤੇ ਮੈਂ ਤੇ ਇੱਥੇ ਟਿਕੀ ਸਾਂ, ਮੈਂ ਕਿੱਥੇ ਜਾ ਸਕਦੀ ਸੀ? ਇਸ ਤੋਂ ਬਿਨਾਂ ਮੇਰਾ ਕੀ ਗੁਜ਼ਾਰਾ? ਪਰ ਤੂੰ ਤੇ ਜੱਫਾ ਮਾਰਿਆ ਲਕਸ਼ਮੀ ਨੂੰ, ਤੂੰ ਜਿਤਨੇ ਤੇ ਆਉਂਦੇ ਨੇ ਪਰਮਾਤਮਾ ਨੂੰ ਲਕਸ਼ਮੀ ਮੁੱਖ ਹੈ। ਈਸ਼ਵਰ ਨੂੰ ਈਸ਼ਵਰ ਖਾਤਰ ਪ੍ਰੇਮ ਨਹੀਂ ਕਰ ਰਹੇ, ਈਸ਼ਵਰ ਨੂੰ ਪ੍ਰੇਮ ਕਰ ਰਹੇ ਨੇ ਕਿ ਜ਼ਿੰਦਗੀ ਸੁਖ ਨਾਲ ਬਤੀਤ ਹੋਵੇ, ਦੌਲਤ ਨਾਲ ਘਰ ਭਰ ਜਾਵੇ, ਸੁਖ ਆਨੰਦ ਵਸ ਜਾਵੇ। ਮੁਕਤੀ ਦਾ ਬਹੁਤਿਆਂ ਨੂੰ ਸ਼ੌਕ ਨਹੀਂ, ਇਸ ਖਿਆਲ ਨਾਲ ਨਹੀਂ ਆਰਾਧਨਾ ਕਰਦੇ ਕਿ ਜਨਮ ਮਰਨ ਦੇ ਗੇੜ ਮੁੱਕ ਜਾਣ। ਲਕਸ਼ ਇਹ ਹੈ ਮਨੁੱਖ ਦਾ, ਇਹ ਜ਼ਿੰਦਗੀ ਸੁਖ ਨਾਲ ਨਿਕਲ ਜਾਏ, ਕਰ ਭਰਿਆ ਰਹੇ ਦੌਲਤ ਨਾਲ, ਤੰਦਰੁਸਤੀ ਰਹੇ, ਸੁਖ ਆਰਾਮ ਰਹੇ, ਬਸ ਇਹੋ ਕਾਫੀ ਹੈ। ਤੇ ਜਦੋਂ ਆਉਂਦਾ ਨਾ ਮੁਕਤੀ ਦਾ ਖਿਆਲ ਕਿ ਮੇਰੀ ਤੇ ਹੋਂਦ ਹੀ ਨਹੀਂ ਰਹਿਣੀ, ਮੈਂ ਮਿਟੀ ਜਾਣਾ, ਮੁਕਤੀ ਦਾ ਅਰਥ ਹੀ ਇਹ ਮਿਟ ਜਾਣਾ, ਅੱਡ ਹੋਂਦ ਖਤਮ ਹੋ ਜਾਣੀ, ਤਾਂ ਫਿਰ ਕੁੰਡਾ ਹੌਲੀ ਕਿ ਦੇ ਕੇ ਰੱਖਦਾ ਹੈ ਕਿ ਦੇਖ ਕਿਤੇ ਮਾਲਕ ਜਾਗ ਨਾ ਜਾਏ। ਭੱਜਦਾ ਹੈ ਦੁਆਰ ਤੋਂ, ਇਹ ਨਹੀਂ ਚਾਹੀਦੀ, ਮੁਕਤੀ ਨਹੀਂ ਚਾਹੀਦੀ, ਮਤਾ ਜਾਗ ਜਾਏ ਕਿਤੇ ਆਵਾਜ਼ ਮਾਰ ਲੈ ਕਿੱਥੇ ਭੱਜਿਆ ਜਾਣਾ, ਆ ਜਾ ਮੁਕਤ ਕਰਦਿਆਂ, ਨਹੀਂ ਬਸ ਇਹ ਹੋਈ। ਤੋ ਮੁਕਤ ਹੋ ਜਾਂਦਾ ਹੈ ਇਨਸਾਨ ਜੇ ਉਸਨੂੰ ਨੇਚਾ ਨਾਲ ਧਿਆਵੇ, ਲੇਕਿਨ ਮੁਕਤੀ ਮੁੱਖ ਰੱਖ ਕੇ ਬੰਦਗੀ ਕਰਨੀ ਤਾਂ ਮੁਕਤੀ ਵੀ ਜ਼ੰਜੀਰ ਬਣ ਜਾਂਦੀ ਹੈ। ਇਸ ਸੋਚ ਵਿਚਾਰ ਨਾਲ ਈਸ਼ਵਰ ਨੂੰ ਯਾਦ ਕਰਨਾ ਕਿ ਮੈਨੂੰ ਮੁਕਤੀ ਮਿਲ ਜਾਏ ਤਾਂ ਮੁਕਤੀ ਵੀ ਸੰਗਲ ਹੈ, ਆਤਮਾ ਤੇ ਉੱਚੀ ਹੋ ਜਾਏਗੀ, ਲੇਕਿਨ ਮੁਕਤੀ ਨਾ ਪਾ ਸਕੋਗੇ ਉਤਨਾ ਚਿਰ ਜਿਤਨਾ ਚਿਰ ਸਾਰੇ ਸੰਗਲ ਲੈ ਨਾ ਜਾਣ। ਜਿਸ ਦਿਨ ਇਹ ਵੀ ਇੱਛਾ ਮਨ ਦੀ ਉੱਠ ਜਾਏ ਕਿ ਮੈਂ ਮੁਕਤ ਨਹੀਂ ਹੋਣਾ, ਮੈਂ ਤੇ ਬੰਦਗੀ ਬੰਦਗੀ ਖਾਤਰ ਕਰਨੀ ਹੈ, ਦਿਨ ਉਸੇ ਹੀ ਮੁਕਤ ਹੁੰਦਾ ਹੈ। ਮੁਕਤੀ ਵੀ ਇੱਕ ਜ਼ੰਜੀਰ ਹੈ, ਜਿਵੇਂ ਪਾਪ ਜ਼ੰਜੀਰ ਨੇ, ਇਵੇਂ ਮੁਕਤੀ ਵੀ ਜ਼ੰਜੀਰ ਹੈ। ਉਹ ਲੋਹੇ ਦੀ ਜ਼ੰਜੀਰ ਹੈ, ਸੋਨੇ ਦੀ ਹੈ, ਹੈਜ਼ ਦੋਨੋਂ ਜ਼ੰਜੀਰਾਂ। ਤੋਂ ਜਿਸ ਦਿਨ ਪਿਆਰ ਦੀ ਖਾਤਰ ਪਿਆਰ ਕਰੀਦਾ ਹੈ, ਜਿਸ ਦਿਨ ਭਗਤੀ ਦੀ ਖਾਤਰ ਭਗਤੀ ਹੁੰਦੀ ਹੈ, ਉਸੇ ਦਿਨ ਹੀ ਜ਼ੰਜੀਰ ਟੁੱਟਦੀ ਹੈ। ਹਾਂਜੀ,
ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ।
ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾਵਾਰ। ਤੋ ਨਾਨਕ ਪਾਤਸ਼ਾਹ ਆਖਦੇ ਨੇ, ਐ ਜੀਵ ਤੂੰ ਉਸਦੇ ਨਾਮ ਦੀ ਸਿਫਤ ਸਲਾਹ ਕਰ। ਕਿਸ ਦੇ ਨਾਮ ਦੀ? ਜਿਸ ਦਾ ਅੰਤ ਨਾ ਪਾਰਾਵਾਰ, ਜਿਸ ਦਾ ਕਿਸੇ ਨੇ ਅੰਤ ਨਹੀਂ ਪਾਇਆ। ਪਾਰਾਵਾਰ ਨਾ ਉਰਲਾ ਬੰਨਾ ਨਾ ਪਾਰਲਾ ਬੰਨਾ, ਜਿਸ ਦੇ ਉਰਲੇ ਪਾਰਲੇ ਬੰਨੇ ਦਾ ਕੋਈ ਹਿਸਾਬ ਨਾ ਲਾ ਸਕਿਆ, ਤੂੰ ਉਸ ਦੀ ਆਰਾਧਨਾ ਕਰ।
ਸ੍ਰੀ ਰਾਗ ਮਹਲਾ ਤੀਜਾ। ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ।
ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ। ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਆਪਣਾ ਜੀਵਨ ਦਾ ਆਸਰਾ ਬਣਾ ਲਿਆ, ਉਨ੍ਹਾਂ ਦੇ ਮਨ ਵਿੱਚ ਹੀ ਹਮੇਸ਼ਾ ਸੁਖ ਅਤੇ ਖੁਸ਼ੀ ਖੇੜਾ ਹੈ। ਆਨੰਦ ਉਨ੍ਹਾਂ ਦੇ ਹਿਰਦੇ ਚ ਵਸੇਗਾ। ਹਾਂਜੀ,
ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ।
ਗੁਰੂ ਦੇ ਬਚਨਾਂ ਦੁਆਰਾ ਸੱਚ ਪਾਇਆ, ਉਸ ਮਾਲਕ ਨੂੰ ਪਾਇਆ ਜਾ ਸਕੀਦਾ ਹੈ, ਉਸ ਮਾਲਕ ਦੇ ਨਾਮ ਨੂੰ ਪਾਇਆ ਜਾ ਸਕੀਦਾ ਹੈ ਜੋ ਕਿ ਦੁੱਖ ਨਿਵਾਰਨ ਹਾਰ ਜੋ ਦੁੱਖਾਂ ਦੀ ਨਿਵਿਰਤੀ ਕਰਦਾ ਹੈ, ਉਹ ਨਾਮ ਜੋ ਦੁੱਖਾਂ ਦੀ ਨਿਵਿਰਤੀ ਕਰਦਾ ਹੈ, ਉਹ ਨਾਮ ਗੁਰੂ ਦੀ ਰਾਹੀਂ, ਗੁਰੂ ਦੇ ਸ਼ਬਦ ਦੀ ਰਾਹੀਂ ਪਾਇਆ ਜਾ ਸਕਦਾ ਹੈ। ਹਾਂਜੀ,
ਸਦਾ 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 ਸੱਚੇ ਗੁਣ ਗਾਵੇ,
ਸਾਚੇ ਗੁਣ ਗਾਵੇ,
ਸਦਾ ਸਦਾ ਸਾਚੇ ਗੁਣ ਗਾਵੇ, ਸਾਚੇ ਨਾਏ ਪਿਆਰ,
ਸਦਾ ਸਦਾ ਸਾਚੇ ਗੁਣ ਗਾਵੇ, ਸਾਚੇ ਸਾਚੇ ਨਾਏ ਪਿਆਰ, ਜਿਹੜੇ ਹਮੇਸ਼ਾ ਉਸ ਸਦਾ ਥਿਰ ਮਾਲਕ ਦੇ ਗੁਣ ਗਾਉਂਦੇ ਨੇ, ਅਸਲੀ ਉਹਨਾਂ ਦੇ ਨਾਮ ਨਾਲ ਪਿਆਰ ਤੇ ਉਹਨਾਂ ਨੂੰ ਹੀ ਹੈ। ਹਾਂਜੀ,
ਕਿਰਪਾ ਕਰਕੇ ਆਪਣੀ ਤੀਤੋਂ ਨਾ ਭਗਤ ਭੰਡਾਰ,
ਭਗਤੀ ਭੰਡਾਰ, ਹੁਣ ਦੇਖੋ ਇੱਥੇ ਭਗਤ ਭੰਡਾਰ ਕਹੋਗੇ ਤਾਂ ਪਲਟਾ ਖਾ ਜਾਓਗੇ। ਗੁਰੂ ਪਾਤਸ਼ਾਹ ਜੋ ਪ੍ਰੇਰਣਾ ਸਾਰੀ ਉਮਰ ਇਹ ਦੇ ਰਹੇ ਨੇ ਮਨੁੱਖ ਨੂੰ ਕਿ ਤੂੰ ਅੰਦਰੋਂ ਬਾਹਰੋਂ ਇੱਕ ਹੋ, ਉਹ ਇਹ ਨਹੀਂ ਚਾਹੁੰਦੇ ਕਿ ਤੁਸੀਂ ਕਹੋ ਤੇ ਭਗਤ ਤੇ ਅਰਥ ਹੋਵੇ ਭਗਤੀ ਦਾ। ਉਹ ਤੇ ਤੁਹਾਨੂੰ ਹਮੇਸ਼ਾ ਉਪਦੇਸ਼ ਦਿੰਦੇ ਨੇ ਜੋ ਅੰਦਰ ਉਹ ਬਾਹਰ, ਅੰਦਰੋਂ ਬਾਹਰੋਂ ਇਹ ਸਿੱਖਾ ਤੂੰ ਇੱਕ ਹੋ ਜਾ, ਤੇ ਉਹੋ ਹੀ ਗੁਰੂ ਆਖੇ ਕਿ ਤੂੰ ਹੋਵੇ ਲਫ਼ਜ਼ ਭਗਤੀ ਤੇ ਪੜ੍ਹੀ ਉਹਨੂੰ ਭਗਤ, ਅਰਥ ਕਰਨ ਲੱਗੇ ਉਹਨੂੰ ਭਗਤੀ ਕਹਿ ਦਿਆ ਕਰੀ। ਇਹ ਮੂਰਖਤਾ ਹੈ, ਇਹ ਤੇ ਸਿੱਖੀ ਦੀ ਤੁਲਨਾ ਤੇ ਗੱਲ ਨਹੀਂ ਉਤਰੇਗੀ। ਭਗਤ ਦੇ ਭੰਡਾਰ ਨਹੀਂ ਹੋ ਸਕਦੇ, ਭਗਤੀ ਦੇ ਭੰਡਾਰ ਹੋ ਸਕਦੇ ਨੇ। ਤੋ ਹਰ ਇੱਕੋ, ਹਾਂਜੀ ਫਿਰ ਤੁਕ ਦੌਰਾਨਾ,
ਕਿਰਪਾ ਕਰਕੇ ਆਪਣੀ ਦੇਤੋਂ ਨਾ ਭਗਤੀ
ਭੰਡਾਰ, ਬੇਸ਼ੱਕ ਹੈ ਸਿਆਰੀ ਲੇਕਿਨ ਇਹ ਬਿਆਰੀ ਵਾਂਗੂ ਬੋਲੇਗੀ। ਦਿੱਤੋਂ ਨੂੰ ਭਗਤੀ ਭੰਡਾਰ, ਜਿਹੜੇ ਉਸਨੂੰ ਪਾ ਜਾਂਦੇ ਨੇ ਉਹਨਾਂ ਤੇ ਉਹ ਕਿਰਪਾ ਕਰਦਾ ਹੈ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ। ਇਸ ਨੂੰ ਭਗਤ ਭੰਡਾਰ ਕਹੋ ਤੇ ਅਰਥ ਬਣਨਗੇ ਹੀ ਨਹੀਂ। ਕਿਰਪਾ ਕਰਕੇ ਆਪਣੀ ਦਿੱਤੋਂ ਨੂੰ ਭਗਤ ਭੰਡਾਰ ਕੀ ਕਰੋਗੇ? ਅਰਥ ਅਰਥ ਬਣਦੇ ਹੀ ਭਗਤੀ ਨਾਲ ਹੈ, ਤੇ ਪਾਤਸ਼ਾਹ ਇਹ ਨਹੀਂ ਚਾਹੁੰਦੇ ਕਿ ਕਹੋ ਭਗਤ ਲੇਕਿਨ ਅਰਥ ਤੁਸੀਂ ਭਗਤੀ ਕਰ ਲਿਓ। ਉਹੋ ਹੀ ਗੁਰੂ ਜੋ ਕਹਿੰਦਾ ਹੈ ਸਿੱਖਾਂ ਅੰਦਰੋਂ ਬਾਹਰੋਂ ਇੱਕ ਹੋ ਜਾ, ਉਹ ਤੁਹਾਨੂੰ ਕਵੇ ਕਿ ਵੀ ਪੜ੍ਹਿਓ ਤੇ ਇਸ ਨੂੰ ਭਗਤ, ਪਰ ਜਦੋਂ ਅਰਥ ਕਰਨ ਲੱਗੇ ਇਸ ਨੂੰ ਭਗਤੀ ਕਹਿ ਦਿਆ ਕਰੋ।
ਮਨ ਰੇ ਸਦਾ ਆਨੰਦ ਗੁਣ ਗਾਏ,
ਮਨ ਰੇ ਸਦਾ ਆਨੰਦ ਗੁਣ ਗਾਏ। ਹੁਣ ਦੇਖੋ ਇੱਥੇ ਦੱਦੇ ਥੱਲੇ ਵੀ ਔਂਕੜ ਹੈ, ਦੱਦਾ ਮੁਕਤਾ ਵੀ ਹੋ ਸਕਦਾ ਸੀ, ਜੇ ਔਂਕੜ ਨਾ ਲਾਉਂਦੇ ਤਦ ਵੀ ਆਨੰਦ ਦਾ ਅਰਥ ਨਿਕਲ ਸਕਦਾ ਸੀ, ਪਰ ਉਦੋਂ ਸੋਝੀ ਸੀ ਕਿ ਕਿਉਂ ਲਾਇਆ ਗਿਆ ਔਂਕੜ, ਇਸ ਨੂੰ ਦੱਸਣਾ ਸੀ ਆਨੰਦ। ਉੱਤੋਂ ਉਤਰਿਆ ਆਨੰਦ, ਇੱਕ ਵਚਨ ਪ੍ਰਭੂ ਦਾ ਆਨੰਦ, ਉਸ ਬਹੁਤੇ ਪਦਾਰਥਾਂ ਦਾ ਆਨੰਦ ਨਹੀਂ, ਉਸ ਇੱਕ ਪਰਮਾਤਮਾ ਤੋਂ ਉਤਰਿਆ ਹੋਇਆ ਆਨੰਦ ਤੋਂ ਲੱਗ ਗਿਆ ਔਂਕੜ। ਤੂੰ ਸਮਝਾ ਰਿਹਾ ਹੈ, ਔਂਕੜ ਕੁਛ ਦੱਸ ਰਿਹਾ। ਤੂੰ ਇਸੇ ਤਰ੍ਹਾਂ ਹੀ ਕਰਕੇ ਉਹਨਾਂ ਦਿਨਾਂ ਵਿੱਚ ਵੀ ਜਦੋਂ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ, ਲਿਖਤ ਦੇ ਵੀ ਕੁਝ ਅਸੂਲ ਸਨ, ਉਹਨਾਂ ਅਸੂਲਾਂ ਅਨੁਸਾਰ ਲਿਖੀ। ਉਸੇ ਨੂੰ ਅੱਜ ਅਸੀਂ ਗ੍ਰਾਮਰ ਕਹਿ ਦਿੰਦੇ ਹਾਂ, ਲਿਖਣ ਦੇ ਅਸੂਲ ਉਹ ਗ੍ਰਾਮਰ। ਕਈ ਕਹਿੰਦੇ ਨੇ ਜੀ ਉਹਨਾਂ ਦਿਨਾਂ ਚ ਵੀ ਕੋਈ ਗ੍ਰਾਮਰ ਹੋਵੇਗੀ, ਲੇਕਿਨ ਲਿਖਣ ਦੇ ਉਦੋਂ ਵੀ ਅਸੂਲ ਸਨ। ਹਾਂਜੀ, ਤੋ ਫਿਰ ਪੜ੍ਹਨਾ ਤੁਕ ਨੂੰ।
ਮਨ ਰੇ ਸਦਾ ਆਨੰਦ ਗੁਣ ਗਾਏ,
ਮਨ ਰੇ ਸਦਾ ਆਨੰਦ ਗੁਣ ਗਾਏ। ਐ ਮੇਰੇ ਮਨ, ਤੂੰ ਉਸਦੇ ਗੁਣ ਗਾ, ਤੂੰ ਸਦਾ ਆਨੰਦ ਚਿਤ ਰਹੇਗਾ, ਸਦਾ ਆਨੰਦ ਦੀ ਵਰਖਾ ਤੇਰੇ ਤੇ ਹੋਏਗੀ। ਹਾਂਜੀ,
ਸੱਚੀ ਬਾਣੀ ਹਰ ਪਾਈਏ, ਹਰ ਸਿਉ ਰਹੇ ਸਮਾਏ,
ਸੱਚੀ ਬਾਣੀ ਹਰ ਪਾਈਏ, ਹਰ ਸਿਉ ਰਹੇ ਸਮਾਏ। ਉਸ ਸਦਾ ਥਿਰ ਮਾਲਕ ਦੀ ਬਾਣੀ ਨਾਲ ਜੁੜਿਆ ਉਸ ਮਾਲਕ ਨੂੰ ਪਾ ਲਈਦਾ, ਉਸ ਦੇ ਵਿੱਚ ਸਮਾ ਜਾਈਦਾ। ਹਾਂਜੀ,
ਰਹਾਉ ਸੱਚੀ ਭਗਤੀ ਮਨ ਲਾਲ ਥੀਆ, ਰੱਤਾ ਸਹਿ ਸੁਭਾਏ,
ਸੱਚੀ ਭਗਤੀ ਮਨ ਲਾਲ ਥੀਆ, ਮਨ ਲਾਲ ਰੰਗ ਨਾਲ ਰੰਗਿਆ ਗਿਆ। ਲਾਲ ਰੰਗ ਕੀ ਹੈ? ਇਹ ਪ੍ਰੇਮ ਦਾ ਰੰਗ ਹੈ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਲਾਲ ਰੰਗ ਆਖਿਆ ਭਗਤੀ ਦਾ ਰੰਗ, ਪ੍ਰੇਮ ਦਾ ਰੰਗ। ਤੋ ਸੱਚੀ ਭਗਤੀ ਮਨ ਲਾਲ ਥੀਆ, ਜਿਉ ਹੀ ਉਸ ਮਾਲਕ ਦੀ ਪ੍ਰੇਮਾ ਭਗਤੀ ਵਿਚ ਪੈਂਦਾ ਤੇ ਮਨ ਪ੍ਰੇਮ ਨਾਲ ਰੰਗਿਆ ਜਾਂਦਾ। ਰੱਤਾ ਸਹਿਜ ਸੁਭਾਏ, ਰੱਤਾ ਰੰਗਿਆ ਗਿਆ ਸਹਿਜ ਸੁਭਾਏ। ਸੁਭਾਏ ਆਖਦੇ ਨੇ ਪਿਆਰ ਨੂੰ ਤੇ ਸਹਿਜ ਆਖਦੇ ਨੇ ਅਡੋਲ ਅਵਸਥਾ ਨੂੰ। ਜਦੋਂ ਇਹ ਮਨ ਇਹ ਚਿੱਤ ਇੱਕ ਅਡੋਲ ਅਵਸਥਾ ਵਿਚ ਟਿਕਿਆ ਉਦੋਂ ਹੀ ਪ੍ਰੇਮ ਰੰਗ ਵਿਚ ਰੰਗਿਆ ਗਿਆ। ਹਾਂਜੀ ਹਾਂਜੀ ਪੁੱਛੋ ਜੀ। ਹਾਂਜੀ ਹੈਂਜੀ ਹਾਂਜੀ ਉੱਥੇ ਸੀ ਭਗਤੀ ਰਾਹ। ਇਹ ਹੈ ਸੱਚੀ ਭਗਤੀ ਮਨ ਲਾਲ ਥੀ ਆ, ਭਗਤੀ ਇਹਦੇ ਨਾਉਨ ਯੂਜ਼ ਕੀਤਾ ਗਿਆ। ਹਾਂਜੀ ਉਹ ਉੱਥੇ ਸੀਗਾ ਕਿ ਉਸ ਮਾਲਕ ਦੀ ਭਗਤੀ ਦੇ ਭੰਡਾਰ, ਉਸਦੇ ਨਾਮ ਦੀ ਭਗਤੀ ਦੇ ਭੰਡਾਰ, ਨਾਮ ਰੂਪੀ ਭਗਤੀ ਦੇ ਭੰਡਾਰ। ਨਹੀਂ ਉੱਥੇ ਉੱਥੇ ਗ੍ਰਾਮਰ ਵੱਖਰੀ ਹੈ, ਉੱਥੇ ਗ੍ਰਾਮਰ ਵੱਖਰੀ ਹੈ। ਉੱਥੇ ਹੈ ਭਗਤੀ ਭੰਡਾਰ ਤੋਂ ਭਗਤੀ ਕਿਹੜੀ, ਨਾਮ ਦੁਆਰਾ ਜਪ ਕੇ ਪ੍ਰਾਪਤ ਕੀਤੀ ਹੋਈ ਭਗਤੀ, ਉਹ ਭਗਤੀ, ਉਹ ਸਿਮਰਨ ਭਗਤੀ। ਇੱਥੇ ਭਗਤੀ ਹੈ, ਭਗਤੀ ਐਜ਼ ਏ ਨਾਉਨ, ਸੱਚੀ ਭਗਤੀ ਮਨ ਲਾਲ ਥੀਆ ਉਸ ਮਾਲ। ਅੱਛਾ ਇਸ ਬਰੀਕੀ ਨੂੰ ਹੁਣ ਛੱਡੋ, ਇਸ ਦੇ ਵਿਚ ਗਹਿਰੇ ਚ ਉਤਰੋਗੇ ਤੇ ਕੁਝ ਪੱਲੇ ਨਹੀਂ ਪੈਣਾ। ਕਹਿਣ ਦਾ ਤੇ ਭਾਵ ਇਹ ਸੀ ਕਿ ਉਹ ਭਗਤੀ ਉੱਥੇ ਵੀ ਉਸਨੂੰ ਭਗਤ ਨਹੀਂ ਮੈਂ ਆਖਾਂਗਾ, ਮੈਂ ਤੇ ਉਸਨੂੰ ਵੀ ਭਗਤੀ ਆਖਾਂਗਾ। ਉਹ ਵੀ ਭਗਤੀ ਹੈ ਕਿਉਂਕਿ ਭਗਤ ਦਾ ਕੁਝ ਅਰਥ ਨਾ ਨਿਕਲੇਗਾ ਉੱਥੇ। ਹਾਂਜੀ
ਗੁਰ ਪ੍ਰਸ਼ਾਦੀ ਮਨ
ਪ੍ਰਸਾਦੀ, ਪ੍ਰਸਾਦ ਕਿਰਪਾ, ਪ੍ਰਸ਼ਾਦ ਖਾਣ ਵਾਲਾ ਪ੍ਰਸ਼ਾਦ।
ਗੁਰ ਪ੍ਰਸ਼ਾਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ।
ਹਾਂਜੀ ਗੁਰ ਪ੍ਰਸਾਦੀ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਗੁਰੂ ਦੇ ਸ਼ਬਦ ਦੁਆਰਾ ਮਨ ਮੋਹਿਆ ਜਾਂਦਾ ਹੈ, ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਜਿਉ ਹੀ ਫਿਰ ਮਨ ਮੋਹਿਆ ਜਾਂਦਾ ਹੈ ਫਿਰ ਕਹਿਣਾ ਕਛੂ ਨਾ ਜਾਏ, ਫਿਰ ਮਨ ਦੀ ਹੋਰ ਕੋਈ ਭਟਕਣਾ ਨਹੀਂ ਰਹਿ ਜਾਂਦੀ। ਹਾਂਜੀ
ਜੈ ਭਾਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ।
ਜੈ ਭਾਰਤੀ ਸ਼ਬਦ ਸੱਚਾ, ਇਹ ਜੇਬਾ ਇਹ ਰੰਗੀ ਜਾਂਦੀ ਹੈ ਕਿਸ ਨਾਲ, ਇਹ ਜੇਬਾ ਰੰਗੀ ਜਾਂਦੀ ਹੈ ਸ਼ਬਦ ਸੱਚੇ। ਹੁਣ ਦੇਖੋ ਇੱਥੇ ਵੀ ਸ਼ਬਦ ਦੇ ਨਾਲ ਸਿਆਰੀ ਆਈ ਤੋ ਦੱਸਿਆ ਕਿ ਸ਼ਬਦ ਦੇ ਰਾਹੀਂ ਸ਼ਬਦ ਸੱਚੇ ਨਾਲ, ਤੋ ਸ਼ਬਦ ਸ਼ਬਦ ਦੁਆਰਾ ਸ਼ਬਦ ਨਾਲ। ਤੋ ਜੇਵਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ। ਤੋ ਜਿਉ ਹੀ ਜੇਬਾ ਰੰਗੀ ਜਾਂਦੀ ਹੈ ਉਸਦੇ ਨਾਮ ਦੇ ਨਾਲ ਤੇ ਹੁੰਦਾ ਕੀ ਹੈ, ਅੰਮ੍ਰਿਤ ਪੀਵੇ, ਫਿਰ ਇਹ ਅੰਮ੍ਰਿਤ ਨਾਮ ਰਸ ਪੀਦੀ ਹੈ ਤੇ ਗੁਣ ਗਾਏ, ਉਸ ਮਾਲਕ ਦੇ ਗੁਣ ਗਾਉਂਦੀ ਹੈ ਜਿਉਂ ਜਿਉਂ ਤਿਉਂ ਤਿਉਂ ਅੰਮ੍ਰਿਤ ਰਸ ਪੀਂਦੀ ਹੈ। ਹਾਂਜੀ
ਗੁਰਮੁਖੀ ਇਹੋ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਏ।
ਅੱਛਾ ਇਸ ਨੂੰ ਵੀ ਬੇਸ਼ੱਕ ਜੱਜੇ ਦੇ ਥੱਲੇ ਬਿੰਦੀ ਨਹੀਂ ਹੈ, ਰਜਾਏ ਆਖੋ। ਤੋ ਗੁਰਮੁਖੀ ਇਹ ਰੰਗ ਪਾਈ ਹੈ, ਇਹ ਜਿਹੜਾ ਪ੍ਰੇਮ ਦਾ ਰੰਗ ਹੈ, ਇਹ ਜੋ ਗੁਰੂ ਦੇ ਬਚਨ ਮੰਨੋ, ਜੇ ਗੁਰੂ ਦੀ ਸਿੱਖਿਆ ਤੇ ਤੁਰੋ ਤਦ ਹੀ ਇਹ ਰੰਗ ਮਿਲੇਗਾ, ਤਦ ਹੀ ਇਹ ਪ੍ਰੇਮ ਦਾ ਰੰਗ ਚੜੇਗਾ। ਗੁਰਮੁਖੀ ਇਹ ਰੰਗ ਪਾਈ ਹੈ ਜਿਸ ਨੂੰ ਕਿਰਪਾ ਕਰੇ ਰਜਾਏ, ਆਪਣੀ ਰਜ਼ਾ ਅਨੁਸਾਰ ਆਪਣੇ ਹੁਕਮ ਅਨੁਸਾਰ ਜਿਸ ਤੇ ਕਿਰਪਾ ਕਰੇ ਉਸ ਨੂੰ ਇਹ ਪ੍ਰੇਮ ਰੰਗ ਚੜਦਾ ਹੈ ਭਗਤੀ ਦਾ। ਹਾਂਜੀ
ਸੰਸਾਰ ਇਹ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ।
ਸੰਸਾ ਇਹ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ। ਸੰਸਾ ਕਹਿੰਦੇ ਨੇ ਫਿਕਰ, ਇਹ ਸੰਸਾਰ ਤੇ ਇੱਕ ਫਿਕਰ ਹੈ। ਸੰਸਾਰ ਵਿੱਚ ਖੁੱਬਿਆਂ ਤੇ ਮਨ ਚਿੰਤਤ ਹੋ ਜਾਂਦਾ ਹੈ, ਚਿੰਤਾ ਨਾਲ ਭਰ ਜਾਂਦਾ ਹੈ, ਸੰਸੇ ਖੜੇ ਹੁੰਦੇ ਨੇ। ਜਿਉਂ ਜਿਉਂ ਮਾਇਆ ਵਿੱਚ ਖੁੱਬੋਗੇ ਤਿਉਂ ਤਿਉਂ ਚਿੰਤਾਵਾਂ ਖੜੀਆਂ ਹੋਣਗੀਆਂ, ਸੰਸੇ ਖੜੇ ਹੋਣਗੇ। ਤੋ ਸੰਸਾ ਇਹ ਸੰਸਾਰ ਹੈ, ਔਰ ਜੋ ਖੁੱਬ ਜਾਂਦਾ ਹੈ ਇਨ੍ਹਾਂ ਚਿੰਤਾਵਾਂ ਵਿੱਚ, ਸੁੱਤਿਆਂ ਰਹਿਣ ਵਿਹਾਏ, ਜ਼ਿੰਦਗੀ ਰੂਪੀ ਰਾਤ ਉਸਦੀ ਬੇਹੋਸ਼ੀ ਵਿੱਚ ਨਿਕਲ ਜਾਂਦੀ ਹੈ, ਸੁੱਤਿਆਂ ਸੁੱਤਿਆਂ ਨਿਕਲ ਜਾਂਦੀ ਹੈ, ਬੇਹੋਸ਼ੀ ਵਿੱਚ ਨਿਕਲ ਜਾਂਦੀ ਹੈ, ਅੰਦਰੋਂ ਜਾਗਦਾ ਹੀ ਨਹੀਂ। ਹਾਂਜੀ,
ਇੱਕ ਆਪਣੇ ਭਾਣੇ ਕੱਢ ਲਾਇਨ ਆਪੇ ਲਾਇਨ ਮਿਲਾਏ,
ਇੱਕ ਆਪਣੇ ਆਪਣੇ ਭਾਣੇ ਕੱਢ ਲਏ,
ਕੱਢ ਲਈ
ਆਪਣੇ ਭਾਣੇ ਆਪਣੀ ਰਜ਼ਾ ਵਿੱਚ, ਇਕਨਾਂ ਨੂੰ ਉਹ ਮਾਲਕ ਕੱਢ ਲੈਂਦਾ ਹੈ ਇਸ ਸੰਸਾਰ ਦੇ ਚਿੰਤਾਵਾਂ ਵਿੱਚੋਂ ਕੱਢ ਲੈਂਦਾ ਹੈ। ਇੱਕ ਆਪਣੇ ਭਾਣੇ ਕੱਢ ਲਏ, ਆਪਣੀ ਰਜ਼ਾ ਵਿੱਚ ਇਕਨਾਂ ਨੂੰ ਇਨ੍ਹਾਂ ਸੰਸਾਰ ਦੀਆਂ ਚਿੰਤਾਵਾਂ ਵਿੱਚੋਂ ਕੱਢ ਲੈਂਦਾ ਹੈ। ਹਾਂਜੀ, ਤੇ ਆਪੇ ਲਯਨ ਮਿਲਾਏ, ਉਹਨਾਂ ਨੂੰ ਆਪਣੇ ਵਿੱਚੋਂ ਮੇਲ ਲੈਂਦਾ। ਹਾਂਜੀ,
ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ,
ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਆਪੇ ਹੀ ਆਪ ਮਨ ਵਸਿਆ, ਮਨ ਵਿੱਚ ਉਸ ਨੂੰ ਵਸਾ ਲੈਣਾ, ਮਤ ਜਾਣਨਾ ਕਿ ਇਹ ਤੁਹਾਡੀ ਆਪਣੀ ਹਿੰਮਤ ਹੈ, ਉਸਦੀ ਕਿਰਪਾ, ਆਪੇ ਹੀ ਆਪ ਮਨ ਵਸਿਆ, ਉਸਦੀ ਕਿਰਪਾ ਦੁਆਰਾ ਹੀ ਉਹ ਤੁਹਾਡੇ ਮਨ ਵਿੱਚ ਵਸਦਾ ਹੈ। ਆਪ ਹੀ ਆ ਕੇ ਜਦੋਂ ਉਸਦੀ ਕਿਰਪਾ ਹੋਵੇ ਤੁਹਾਡੇ ਮਨ ਵਿੱਚ ਵਾਸਾ ਕਰਦਾ ਹੈ, ਮਾਇਆ ਮੋਹ ਚੁਕਾਏ ਤੇ ਮਾਇਆ ਦਾ ਮੋਹ ਚੁਕਾ ਦਿੰਦਾ ਹੈ। ਤੁਸੀਂ ਮਾਇਆ ਦਾ ਮੋਹ ਨਹੀਂ ਚੁਕਾ ਸਕਦੇ। ਭਾਵ ਉਹਨਾਂ ਦਾ ਕਹਿਣ ਦਾ ਇਹ ਹੈ ਕਿ ਤੁਸੀਂ ਤੇ ਨਾਮ ਬਾਣੀ ਵਿੱਚ ਜੁੜ ਸਕਦੇ ਹੋ, ਮਾਇਆ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਚਿੰਤਾਵਾਂ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਤੁਸੀਂ ਤੇ ਇੱਕ ਨਾਮ ਜਪ ਸਕਦੇ ਹੋ, ਨਾਮ ਜਪਦਿਆਂ ਜਪਦਿਆਂ ਉਸਦੀ ਮਿਹਰ ਹੋਵੇਗੀ, ਉਹ ਕਿਰਪਾ ਕਰੇਗਾ ਤੇ ਤੁਹਾਨੂੰ ਮਾਇਆ ਦੇ ਬੰਧਨਾਂ ਤੋਂ ਉਹ ਛੁਡਾਵੇਗਾ। ਹਾਂਜੀ,
ਆਪ ਵਡਾਈ ਦਿੱਤਿਆਂ ਗੁਰਮੁਖੀ ਦੇ ਵਜਾਏ,
ਆਪ ਵਡਾਈ ਦਿੱਤੀਆਂ ਗੁਰਮੁਖੀ ਦੇ ਵਜਾਏ, ਆਪ ਵਡਾਈ ਦਿੱਤੀਆਂ। ਜੇ ਕਿਸੇ ਨੂੰ ਉਹ ਨਾਮ ਦੀ ਬਖਸ਼ਿਸ਼ ਕਰਦਾ ਹੈ, ਇਹ ਵਡਿਆਈ ਬਖਸ਼ਦਾ ਹੈ, ਇਹ ਇੱਜ਼ਤ ਬਖਸ਼ਦਾ ਹੈ ਤੇ ਉਹ ਆਪ ਬਖਸ਼ਦਾ ਹੈ, ਤੇ ਇਹ ਇੱਜ਼ਤ ਮਿਲਦੀ ਹੈ ਸਿਰਫ ਗੁਰੂ ਦੀ ਸਿੱਖਿਆ ਤੇ ਤੁਰਨ ਨਾਲ, ਕਿਉਂਕਿ ਗੁਰਮੁਖੀ ਦੇ ਬੁਝਾਏ, ਗੁਰੂ ਦੀ ਸਿੱਖਿਆ ਨਾਲ ਹੀ ਸਾਰੀ ਸੂਝ ਬੂਝ ਹਾਸਲ ਹੁੰਦੀ ਹੈ। ਹਾਂਜੀ,
ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲਏ ਸਮਝਾਏ,
ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲਏ ਸਮਝਾਏ, ਸਾਰਿਆਂ ਦਾ ਦਾਤਾ ਇੱਕੋ ਆਪ ਅਕਾਲ ਪੁਰਖ ਹੈ, ਭੁੱਲਿਆ ਲਏ ਸਮਝਾਏ, ਜਿਹੜੇ ਕੁਰਾਹੇ ਪੈ ਜਾਂਦੇ ਨੇ ਉਹਨਾਂ ਨੂੰ ਰਾਹੇ ਪਾ ਸਕਦਾ ਹੈ, ਉਹਨਾਂ ਨੂੰ ਸਮਝਾ ਸਕਦਾ ਹੈ, ਉਹਨਾਂ ਨੂੰ ਲੀਹੇ ਲਿਆ ਸਕਦਾ ਹੈ। ਹਾਂਜੀ,
ਇੱਕ ਆਪੇ ਆਪ ਖੁਆਇਨ ਦੂਜੇ ਛੁਡਾਇਨ ਲਾਏ,
ਛੱਡੀਆਂ ਲਾਏ ਦੂਜੇ ਛੱਡੀਆਂ ਲਾਏ, ਇੱਕ ਆਪੇ ਆਪ ਖੁਆਇਨ, ਖੁਆਇਨ ਕੁਰਾਹੇ ਪਾਉਣਾ, ਗਲਤ ਰਸਤੇ ਪਾਉਣਾ, ਤੋ ਜੋ ਗਲਤ ਰਸਤੇ ਪੈਂਦੇ ਹਨ, ਇਹ ਨਹੀਂ ਕਿ ਮਾਲਕ ਉਹਨਾਂ ਨੂੰ ਗਲਤ ਰਸਤੇ ਪਾ ਦਿੰਦਾ ਹੈ, ਅਟਲ ਹੁਕਮ ਉਸਦਾ ਵਰਤਦਾ ਹੈ, ਜੋ ਨਿਯਮ ਉਸਦੇ ਵਰਤਦੇ ਨੇ ਉਹ ਅਟਲ ਹਨ, ਤੇ ਜੇ ਉਹ ਗਲਤ ਕੰਮ ਕਰੇਗਾ ਤੇ ਫਲ ਗਲਤ ਪਾਵੇਗਾ, ਜੇ ਗਲਤ ਕੰਮ ਕਰੇਗਾ ਤੇ ਗਲਤ ਰਾਹੇ ਪਏਗਾ, ਜੇ ਗਲਤ ਸੋਚੇਗਾ ਗਲਤ ਪਾਸੇ ਜਾਏਗਾ। ਇਹ ਕਹਿ ਦੇਣਾ ਕਿ ਰੱਬ ਕਿਸੇ ਨੂੰ ਖੁਆ ਦਿੰਦਾ ਹੈ ਰਸਤਾ, ਉਹ ਇੱਥੇ ਅਕਾਲ ਪੁਰਖ ਨਹੀਂ ਦੱਸ ਰਹੇ ਕਿਸ ਤਰ੍ਹਾਂ ਗੁੰਮਰਾਹ ਹੁੰਦਾ ਹੈ, ਅਟਲ ਨਿਯਮ ਨੇ ਉਸਦੇ, ਉਹ ਨਿਯਮ ਉਸਨੇ ਰੱਖ ਦਿੱਤੇ ਨੇ, ਸਮਝਾ ਦਿੱਤੇ ਨੇ, ਉਹਨਾਂ ਨਿਯਮਾਂ ਨੂੰ ਜੇ ਕੋਈ ਨਹੀਂ ਸਮਝਦਾ, ਉਸਦੇ ਅਟਲ ਹੁਕਮਾਂ ਨੂੰ ਜੇ ਕੋਈ ਨਹੀਂ ਸਮਝ ਪਾਉਂਦਾ ਤੇ ਫਿਰ ਉਹਨਾਂ ਹੁਕਮਾਂ ਦੀ ਅਦੂਲੀ ਕਰਦਾ ਹੈ, ਹੁਕਮ ਅਦੂਲੀ ਕਰਦਾ ਹੈ, ਤਾਂ ਫਿਰ ਉਹ ਗਲਤ ਰਸਤੇ ਪਏਗਾ, ਤਾਂ ਫਿਰ ਆਖਾਂਗੇ ਕਿ ਉਸਨੇ ਖੁਆ ਦਿੱਤਾ, ਕਿਉਂਕਿ ਉਸਦੇ ਹੁਕਮਾਂ ਅਨੁਸਾਰ ਨਹੀਂ ਚੱਲਿਆ, ਹੁਕਮ ਉਸਦੇ ਬਦਲ ਨਹੀਂ ਸਕਦੇ, ਰਜ਼ਾ ਉਸਦੀ ਬਦਲ ਨਹੀਂ ਸਕਦੀ, ਤੋ ਕੁਰਾਹੇ ਪੈ ਗਿਆ। تو اکنا ایک آپے آپ کھوایا آپ نے حکم انسار اٹل حکم انسار کئی نو گراہے پا دیندا ہے دوجہ چھڈیا نہ لائے دوجہ چھڈیا نہ لائے دوجہ پاو دوجی مایا وہ انہوں مایا دے نال جوڑ دیندا ہے جڑے مایا وچ کھب گئے وہ غلط رستے پہ گئے ہاں جی
گرمتی ہر پائیے جوتی جوت ملائے
گرمتی ہر پائیے جوتی جوت ملائے گرو دی مت دوارا اس نو پایا جا سکتا ہے اس طرح جوتی جوت ملائے اپنی جوت پربو دی جوت نال ملا سکتے ہو ہاں جی
ان دن نامے رتیاں نانک نام سمائے
ان دن نامے رتیاں نانک نام سمائے ان دن ہر روز ان دن نامے رتیاں ہر روز جی اس دے نام رنگ وچ رنگے رہیے تے پھر کی ہوئے گا نانک نام سمائے اس پربو دے نام وچ ہی سما جائی دا ہے تو آج اتنے ہی بچن پروان کرنے واحگرو جی کا خالصہ واحگرو جی کا
श्री राग महला तीजा गुणवंती सच पाया तृष्णा तज विकार
गुणवंती हे बिंदी नाल इथे पढ़िया जाएगा गुणवंती गुणवंतियां ने तो गुणवंती गुणवंती जीव स्त्रियां ओ आत्मावां जड़ियां गुण ग्रहण कर दिया ने ओ आत्मावां जड़ियां गुरु पासों गुण सिख दिया ने ते सिख के ओ गुणा नू अपने जीवन विच टाल लैंदियां ने ऐसियां स्त्रियां इत्थे सारे जीव हैं जीव स्त्री सारियां आत्मावां جو اس جگت وچ ہن جیو استریاں ساریاں جیو استریاں گنونتیاں نہیں گنونتیاں او نے جیڑیاں گرو دے لڑ لگ کے جنہاں نے گن اپنے جیون وچ اپنا لئے تو گنونتی سچ پایا گنونتیاں نے اس پربھو پرمیشر نو پا لیا गुणवंती आत्मावां ने उस परमात्मा नू पा लिया ते पाया किवें कहिंदे ने तृष्णा तज विकार तृष्णा तृष्णा है कामना वासना किसे चीज दी आस करनी अगे दी आस ए है तृष्णा वाशना उन कोई मैनु दसे कि तृष्णा ते लोभ च की फर्क है जाप दे बड़े इको ने तृष्णा ते लोभ इस थोड़ा जा उच्चा कर लो उतनी वॉल्यूम उच्चा कर लो तृष्णा ते लोभ कोई दसे की अंतर है कोई ख्याल बड़े इको जे जाप देने लोभ ते तृष्णा फर्क इना है कि लोभ जो कमा चुके हैं उसनु फड़ी रखना जो अगे ही है उसनु मुट्ठी च बंद करके रखना جو اگے تن کما لیا جو پدارتھ کما لیا اس تے جفا پا کے رکھنا کہ کسی نو دینا نہ پوے یہ خرچنا نہ پوے وہ ہے لوب پرانا جمع کیتا ہویا اس نو اپنے ہاتھ وچ ٹکائی رکھنا یہ ہے لوب تے ترشنا ہے آن والے سمے چ इकट्ठा करने की लालसा कि भई होर आवे तो यह है फर्क लोभ ते तृष्णा का लोभ ਕਮਾਇਆ ਹੋਇਆ ਧਨ ਗੁਆਚ ਨਾ ਜਾਏ, ਇਹ ਹੱਥੋਂ ਨਿਕਲ ਨਾ ਜਾਏ, ਉਹ ਹੈ ਲੋਭ। ਤੇ ਤ੍ਰਿਸ਼ਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਧਨ ਇਕੱਠਾ ਹੋਵੇ, ਗਾਂ ਦੀ ਲਾਲਸਾ ਵੀ ਆਵੇ, ਉਹ ਹੈ ਤ੍ਰਿਸ਼ਨਾ। ਤੋ ਇੱਥੇ ਆਖਦੇ ਨੇ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ। ਤੋ ਗੁਣਵੰਤੀਆਂ ਨੇ ਪਰਮੇਸ਼ਰ ਨੂੰ ਪਾ ਲਿਆ, ਖੁਦਾ ਨੂੰ ਪਾ ਲਿਆ। ਕਿਸ ਤਰ੍ਹਾਂ? ਇੱਕ ਤੇ ਉਹਨਾਂ ਨੇ ਤ੍ਰਿਸ਼ਨਾ ਨੂੰ ਕੰਟਰੋਲ ਕੀਤਾ, ਭਾਵ ਤ੍ਰਿਸ਼ਨਾ ਤੋਂ ਉਹਨਾਂ ਨੇ ਖਲਾਸੀ ਪਾਈ, ਤ੍ਰਿਸ਼ਨਾ ਤੋਂ ਮੁਕਤ ਹੋਏ। ਉਹ ਤ੍ਰਿਸ਼ਨਾ ਨੂੰ ਤਜਿਆ, ਤੇ ਦੂਸਰਾ ਕੀ ਤਜਿਆ? ਵਿਕਾਰ, ਔਰ ਬਾਕੀ ਮਨ ਦੇ ਵਿਕਾਰ ਕਾਮ ਕ੍ਰੋਧ ਲੋਭ ਤੇ ਆ ਹੀ ਗਿਆ ਮੋਹ। ਤੋ ਇਹ ਸਾਰੇ ਵਿਕਾਰ ਤਜ ਕੇ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ। ਹਾਂਜੀ,
ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ।
ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਉਹਨਾਂ ਦਾ ਸ਼ਬਦ, ਉਹਨਾਂ ਦਾ ਮਨ ਰੰਗਿਆ ਗਿਆ ਗੁਰੂ ਦੇ ਸ਼ਬਦ ਦੇ ਨਾਲ। ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਔਰ ਜ਼ਬਾਨ ਉਹਨਾਂ ਦੀ ਪਿਆਰ ਨਾਲ ਰੰਗੀ ਗਈ, ਮਨ ਗੁਰੂ ਦੇ ਸ਼ਬਦ ਦੇ ਨਾਲ ਰੰਗਿਆ ਗਿਆ, ਜ਼ਬਾਨ ਤੇ ਪ੍ਰੇਮ ਪਿਆਰ ਆ ਗਿਆ। ਔਰ ਵੇਖੋਗੇ ਜਿਤਨੇ ਜੁੜੇ ਹੋਏ ਪੁਰਸ਼ ਨੇ, ਜਿਹੜੇ ਅਵਤਾਰੀ ਪੁਰਸ਼ ਨੇ, ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਨੇ, ਉਹਨਾਂ ਦੀ ਜ਼ਬਾਨ ਤੇ ਮਿਠਾਸ ਹੋਏਗੀ। ਉਹ ਹਮੇਸ਼ਾ ਮਿੱਠਾ ਬੋਲਣਗੇ, ਉਹ ਕਦੇ ਵੀ ਕੌੜਾ ਨਹੀਂ ਬੋਲਣਗੇ। ਕਦਾਚਿਤ ਉਹ ਕਿਸੇ ਨੂੰ ਮੰਦਾ ਨਹੀਂ ਆਖਣਗੇ। ਤੋ ਕਹਿੰਦੇ ਨੇ ਪਿੱਛੇ ਕਰ ਲਓ ਥੋੜਾ ਜਿਹਾ, ਨਹੀਂ ਇੱਥੋਂ ਬੋਲ ਗਏ, ਪਿੱਛੇ ਕਰੋ। ਤੋ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਬੇਕਾਰ, ਗੁਰ ਸ਼ਬਦੀ ਮਨ ਰੰਗਿਆ। ਗੁਣਵੰਤੀਆਂ ਨੇ ਆਪਣਾ ਮਨ ਰੰਗ ਲਿਆ ਗੁਰੂ ਦੇ ਸ਼ਬਦ ਨਾਲ, ਤੇ ਰਸਨਾ ਪ੍ਰੇਮ ਪਿਆਰ, ਜ਼ਬਾਨ ਤੇ ਉਹਨਾਂ ਦੇ ਪ੍ਰੇਮ ਆ ਵਸਿਆ, ਪਿਆਰ ਆ ਵਸਿਆ। ਤੋ ਜੁੜੇ ਹੋਏ ਜਿੰਨੇ ਅਵਤਾਰੀ ਪੁਰਸ਼ ਹੁੰਦੇ ਨੇ, ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਨੇ, ਈਸ਼ਵਰ ਦੇ ਭਗਤ ਹੁੰਦੇ ਨੇ, ਪਹਿਲੀ ਨਿਸ਼ਾਨੀ ਉਹਨਾਂ ਦੀ ਇਹ ਦੇਖੋਗੇ, ਜ਼ਬਾਨ ਤੇ ਮਿਠਾਸ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ। ਭਗਵਾਨ ਪੂਰਨ ਹੈ, ਤੇ ਜਿਹੜਾ ਪੂਰਨ ਭਗਵਾਨ ਨਾਲ ਜੁੜਦਾ ਹੈ ਉਹ ਵੀ ਪੂਰਨ ਹੋ ਜਾਂਦਾ ਹੈ। ਉਹਦੀ ਰਸਨਾ ਤੇ ਕੌੜਾ ਬਚਨ ਕਦੇ ਨਾ ਸੁਣੋਗੇ। ਆਖ ਦਿੰਦੇ ਨੇ ਨਾ ਕਈ ਕਿ ਫਲਾਣੇ ਮਹਾਂਪੁਰਖ ਨੇ ਜੀ, ਉਹਨੇ ਤੇ ਸ਼ਰਾਪ ਦੇ ਦਿੱਤਾ, ਤੇ ਮਹਾਂਪੁਰਖ ਹੀ ਕਾਹਦਾ ਹੋਇਆ ਜਿਹਨੇ ਸ਼ਰਾਪ ਦੇ ਦਿੱਤਾ। ਮਹਾਂਪੁਰਖ ਦੇ ਮਨ ਚ ਤੇ ਕਿਸੇ ਪ੍ਰਤੀ ਕੋਈ ਭੈੜਾ ਖਿਆਲ ਆਵੇਗਾ ਨਾ, ਉਹ ਕਦੇ ਕਦੇ ਕਿਸੇ ਦਾ ਮੰਦਾ ਵਿਚਾਰਨਗੇ ਹੀ ਨਹੀਂ। ਉਹ ਮਹਾਂਪੁਰਖ ਹੀ ਕੀ ਜਿਹੜਾ ਕਿਸੇ ਨੂੰ ਮੰਦੇ ਬੋਲ ਆ ਕੇ, ਜਿਹੜਾ ਕਿਸੇ ਨੂੰ ਸ਼ਰਾਪ ਦੇ ਦੇਵੇ। ਤੋ ਕਹਿੰਦੇ ਨੇ ਉਹਨਾਂ ਦੇ ਰਸਨਾ ਤੇ ਵੀ ਪ੍ਰੇਮ ਪਿਆਰ ਆ ਵਸਦਾ ਹੈ। ਹਾਂਜੀ,
ਬਿਨ ਸਤਿਗੁਰ ਕਿਨੇ ਨ ਪਾਇਓ ਕਰ ਵੇਖੋ ਮਨ ਵਿਚਾਰ।
ਤੁਸੀਂ ਆਪਣੇ ਮਨ ਦੇ ਅੰਦਰ ਵਿਚਾਰ ਕਰਕੇ ਵੇਖੋ, ਜਰਾ ਸੋਚ ਕੇ ਵੇਖੋ, ਜਿਨ੍ਹਾਂ ਜਿਨ੍ਹਾਂ ਨੇ ਵੀ ਪਾਇਆ ਹੈ ਤੁਹਾਨੂੰ ਖਿਆਲ ਆਏਗਾ ਕਿ ਬਿਨ ਸਤਿਗੁਰੂ ਕਿਨੇ ਨਾ ਪਾਇਓ, ਗੁਰੂ ਦੀ ਕਿਰਪਾ ਬਿਨਾ ਕਿਸੇ ਨੇ ਨਹੀਂ ਪਾਇਆ। ਹੁਣ ਇੱਥੇ ਅਰਜ਼ ਕਰਦੇ ਹਾਂ ਕਿ ਕੁਛ ਤੇ ਐਸੇ ਮਹਾਂਪੁਰਖ ਅਵਤਾਰ ਹੁੰਦੇ ਨੇ ਜੋ ਖੁਦ ਨਾਲ ਲੈ ਕੇ ਬਖਸ਼ਿਸ਼ ਆਉਂਦੇ ਨੇ। ਜਿਸ ਤਰ੍ਹਾਂ ਕਿ ਗੁਰੂ ਨਾਨਕ ਪਾਤਸ਼ਾਹ ਹੋਏ, ਜਿਸ ਤਰ੍ਹਾਂ ਕਿ ਕ੍ਰਾਈਸਟ ਹੋਇਆ, ਜਿਸ ਤਰ੍ਹਾਂ ਕਿ ਮੁਹੰਮਦ ਸਾਹਿਬ ਹੋਏ, ਜਿਸ ਤਰ੍ਹਾਂ ਕਿ ਬੁੱਧ ਸਨ, ਇਹਨਾਂ ਨੇ ਇਸ ਧਰਤੀ ਤੇ ਆ ਕੇ ਕੋਈ ਗੁਰੂ ਧਾਰਨ ਨਹੀਂ ਸੀ ਕੀਤਾ, ਕਿਉਂਕਿ ਇਹ ਪ੍ਰਾਪਤੀ ਲੈ ਕੇ ਆਏ ਸਨ, ਪਰਮੇਸ਼ਰ ਦੇ ਵਰਸਾਏ ਹੋਏ ਆਏ ਸਨ, ਤੁਰੋਂ ਹੀ ਕੁਝ ਬਖਸ਼ਿਸ਼ ਲੈ ਕੇ ਆਏ ਸਨ। ਇਹਨਾਂ ਨੂੰ ਅਕਸਰ ਆਖਿਆ ਜਾਂਦਾ ਹੈ ਸਤ ਗੁਰੂ, ਜਿਹੜੇ ਬਖਸ਼ਿਸ਼ ਲੈ ਕੇ ਆਏ। ਤੇ ਦੂਸਰੇ ਗੁਰੂ ਸਾਹਿਬਾਨ ਉਹ ਪਹਿਲਾਂ ਸਿੱਖ ਬਣੇ। ਸਿੱਖ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਕੀ ਹੈ? ਗੁਰੂ ਦੀ ਵਿਚਾਰ ਸਿੱਖਣੀ, ਗੁਰੂ ਦੀ ਜੁਗਤ ਸਿੱਖਣੀ, ਇਹ ਹੈ ਸਿੱਖੀ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਹਿਲਾਂ ਸਿੱਖ ਬਣੇ ਫਿਰ ਗੁਰੂ ਬਣੇ, ਪਹਿਲਾਂ ਸਿੱਖਿਆ ਫਿਰ ਕੁਝ ਪ੍ਰਾਪਤੀ ਕੀਤੀ। ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕੀਤੀ, ਸਿੱਖੀ ਕਮਾਈ, ਕੁਝ ਸਿੱਖਿਆ। ਜਦੋਂ ਸਿੱਖ ਕੇ ਕੁਝ ਪੂਰਨਤਾ ਪ੍ਰਾਪਤ ਕੀਤੀ ਫਿਰ ਗੁਰੂ ਪਦਵੀ ਪਾਈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕੀਤੀ, ਸੇਵਾ ਕੀਤੀ, ਸਿੱਖੀ ਕਮਾਈ, ਸਿੱਖਿਆ ਲਈ, ਸਿੱਖੀ ਢਾਲੀ ਜੀਵਨ ਦੇ ਵਿੱਚ ਅਮਲ ਕੀਤਾ ਉਸ ਸਿੱਖਿਆ ਤੇ ਫਿਰ ਗੁਰੂ ਬਣੇ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ। ਇਸੇ ਤਰ੍ਹਾਂ ਨੌ ਪਾਤਸ਼ਾਹੀਆਂ ਨੇ ਬਾਕੀ ਸਭਨਾਂ ਨੇ ਸਿੱਖੀ ਕਮਾਈ। ਸਿੱਖੀ ਕਮਾਈ ਤੋਂ ਭਾਵ ਕੀ? ਗੁਰੂ ਤੋਂ ਸਿੱਖਿਆ ਲੈ ਕੇ ਉਸ ਸਿੱਖਿਆ ਤੇ ਅਮਲ ਕੀਤਾ ਤਾਂ ਫਿਰ ਉਹ ਗੁਰੂ ਬਣੇ। ਇਹ ਚੀਜ਼ ਆਖਿਆ ਕਿ ਬਿਨ ਸਤਿਗੁਰੂ ਕਿਨੇ ਨਾ ਪਾਇਓ। ਜਦੋਂ ਤੱਕ ਤੁਸੀਂ ਗੁਰੂ ਦੇ ਲੜ ਨਹੀਂ ਲੱਗੋਗੇ ਤੁਸੀਂ ਕੁਝ ਪਾ ਨਹੀਂ ਸਕੋਗੇ, ਕਿਉਂਕਿ ਗੁਰੂ ਰਾਹ ਦਿਖਾਏਗਾ। ਗੁਰੂ ਉਸ ਰਾਹਾਂ ਤੇ ਤੁਰ ਚੁੱਕਿਆ, ਗੁਰੂ ਮੰਜ਼ਿਲ ਤੇ ਪਹੁੰਚ ਚੁੱਕਿਆ, ਉਹਨੂੰ ਪਤਾ ਹੈ ਪ੍ਰਾਪਤੀ ਦਾ ਮਾਰਗ ਕੀ ਹੈ, ਉਹ ਦੱਸੇਗਾ ਰਾਹ। ਤੋ ਬਿਨ ਸਤਿਗੁਰੂ ਕਿਨੇ ਨਾ ਪਾਇਓ। ਕਰ ਵੇਖੋ ਮਨ ਵਿਚਾਰ, ਆਪਣੇ ਮਨ ਚ ਵਿਚਾਰ ਕਰਕੇ ਵੇਖੋ, ਹੈ ਕੋਈ ਜਿਸਨੇ ਗੁਰੂ ਤੋਂ ਬਗੈਰ ਕਿਸ ਪਰਮਾਤਮਾ ਨੂੰ ਪਾਇਆ ਹੋਏ? ਮੁਮਕਿਨ ਨਹੀਂ। ਹਾਂਜੀ, ਰਾਜਿੰਦਰ ਸਿੰਘ ਇਹਨੂੰ ਠੀਕ ਕਰੋ, ਇਹ ਥੱਲੇ ਹੀ ਜਾਂਦਾ ਹੈ, ਇਹਨੂੰ ਜ਼ਰਾ ਪਿੱਛੇ ਕਰਕੇ ਨਾ। ਹਾਂਜੀ,
ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ।
ਮਨਮੁਖ, ਮਨਮੁਖੀ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਆਪਣੇ ਇੱਥੇ ਮਨਮੁਖ ਹੈ, ਹਾਂ ਖੱਖਾ ਮੁਕਤ ਹੈ, ਠੀਕ ਹੈ, ਇੱਥੇ ਮਨਮੁਖ ਹੈ। ਮਨਮੁਖ ਮੈਲ ਨਾ ਉਤਰੇ ਤੇ ਖੱਖਾ ਮੁਕਤ ਹੈ। ਤੋ ਮਨਮੁਖ ਇੱਥੇ ਹੈ ਮਨਮੁਖ ਸੱਜਣ, ਉਹ ਮਨੁੱਖ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਉਹ ਬੰਦੇ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ। ਮਨਮੁਖ ਮੈਲ ਨਾ ਉਤਰੇ, ਉਹਨਾਂ ਮਨੁੱਖਾਂ ਦੇ ਅੰਦਰੋਂ ਮੈਲ ਨਹੀਂ ਜਾਂਦੀ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ। ਜਿਚਰ ਗੁਰ ਸ਼ਬਦ ਨਾ ਕਰੈ ਪਿਆਰ। ਮਨਮੁਖ ਜਦੋਂ ਤੱਕ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਕਰਦੇ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ, ਉਦੋਂ ਤੱਕ ਉਹ ਕੋਈ ਪ੍ਰਾਪਤੀ ਨਹੀਂ ਕਰ ਪਾਉਂਦੇ। ਹਾਂਜੀ, ਉਹਨਾਂ ਦੀ ਮੈਲ ਨਹੀਂ ਉਤਰਦੀ।
ਮਨ ਮੇਰੇ ਸਤਿਗੁਰ ਕੇ ਪਾਣੇ ਚੱਲ।
ਮਨ ਮੇਰੇ ਸਤਿਗੁਰ ਕੇ ਪਾਣੇ ਚੱਲ। ਐ ਮੇਰੇ ਮਨ, ਤੂੰ ਉਸਦੇ ਪਾਣੇ ਵਿੱਚ ਚੱਲ, ਤੂੰ ਉਸਦੇ ਹੁਕਮ ਵਿੱਚ ਚੱਲ, ਤੂੰ ਉਸਦੀ ਰਜ਼ਾ ਮੰਨਣੀ ਸਿੱਖ। ਔਰ ਭਗਤੀ ਦਾ ਪਹਿਲਾ ਕਦਮ ਇਹ ਹੈ, ਉਸਦੀ ਹੁਕਮ ਵਿੱਚ ਚੱਲਣਾ, ਉਸਦੀ ਰਜ਼ਾ ਵਿੱਚ ਚੱਲਣਾ, ਉਹਦੀ ਇੱਛਾ ਤੁਹਾਡੀ ਇੱਛਾ ਬਣ ਜਾਏ। ਫਰਕ ਹੀ ਇਹਨਾਂ ਮਨ ਨੂੰ ਸਮਝਾਉਣ ਦੀ ਗੱਲ ਹੈ। ਹੁਕਮ ਤੇ ਉਸਦੇ ਵਰਤੇਗਾ ਹੀ, ਚਾਹੇ ਤੁਸੀਂ ਚਾਹੋ ਚਾਹੇ ਨਾ ਚਾਹੋ, ਚਾਹੇ ਉਸਦੇ ਹੁਕਮ ਨੂੰ ਤੁਸੀਂ ਪਸੰਦ ਕਰੋ चाहे ना करो, चाहे खड़े खिड़े मथे उसनु स्वीकारो चाहे ना स्वीकारो, हुक्म ते उसे दई वर्तेगा। फर्क इना ही है कि गुरमुख ए समझ जांदा है कि उस दे हुक्म नु मिठा करके मनना ही ए धर्म है, मनुख दा धर्म यही है कि खिड़े मथे स्वीकार करना। मनमुख स्वीकार नहीं करदा हस के, ओ हमेशा गिले गुजारे करदा है, ओ हमेशा इनकार करदा है, लेकिन हुक्म तो फिर भी बच नहीं सकता, बचदा फिर भी नहीं, क्योंकि उसका हुक्म तो अटल है। जो कुछ उसका हुक्म है वो तो वरतेगा। तो चाहे तुसी खिड़े मथे कबूल करो चाहे ना करो, लेकिन मनमुख की ये हालत है कि वो हुक्म मनन को तैयार नहीं। तो इस करके आखदे ने के मन मेरे ऐ मेरे मन, सतगुर के पाने चल, तू गुरु दे पाने विच चल, तू गुरु दे हुक्म विच चल, जो आख रहा गुरु ओ कमा तू। हां
निज कर वसे अमृत पीवे ता सुख ले महल।
निज कर वसे अमृत पीवे ता सुख ले महल। निज कर वसे, निज कर की है निजी कर, निज कर तो पाव निजी कर, तोड़ा अपना कर, निजी में ना पर्सनल, तोड़ा अपना। निज कर वसे तोड़ा निजी कर केड़ा है, हुण उंज ते गिणिए ते हर एक दा निजी कर इको ही है, ओ परमात्मा दे चरण, ओ परमात्मा ओही है निजी कर सारे जीवां दा। पर इस शरीर विच हुंदिया तुसी अपने शरीर विच केड़ा निजी कर आखोगे? केड़ा है तोड़ा अपना निजी कर? तोड़े अपने शरीर विच इसनु कहिंदे ने सहज दी अवस्था, ए है तोड़ा निजी कर। सहज दी अवस्था, मन नू अडोल अवस्था विच टिकाण लेना, ए है तोड़ा निजी कर। मन नू अडोल अवस्था विच टिका लेना, मन नू पटकन ना देना, मन नू इधर उधर दौड़न ना देना, ए है तोड़ा निजी कर। तोड़ा मन तोड़े अंदर ही रवे, मन बाहर नू ना पजे। तो कहिंदे ने निज कर वसै, जद तू अपनी मन नू अडोल अवस्था विच टिका लवेंगा, यह है निजी घर विच वसना। मन नू अडोल अवस्था विच टिका लेना, मन नू पटकन ना देना, सुरत एक जगह टिका लेनी अंदर परमात्मा दे ख्याल विच अपनी सुरत नू टिका लेना, यह है निज घर वसना। अमृत पीवें, जदों इस अवस्था विच पहुंच जाएगा तो फिर अमृत पीवें, फिर आनंद मानेगा, फिर आनंद दी अवस्था, फिर अंदरों खुशी दी लहर दौड़ेगी, फिर आनंद वरेगा। और वो आनंद जड़ा आनंद है वो दुनियावी आनंद तो किते वखरा है, किते गहरा है, किते उत्तम है। ए दुनियावी पदार्थां दा आनंद कोई आनंद नहीं, उस दे मुकाबले विच कुछ भी नहीं। ए दुनियावी पदार्थां दा आनंद कदे वेख्या जे, ए चीज कोई दुनियावी तुसी नहीं लेंदे हो, पहला पहल बड़ा उस दे चाह हुंदा है तुहाडा, ओ लै आउंदे हो घर, तुहाडा मन बड़ा खुश हुंदा है, खिड़ जांदा है, उसनू कड़ी कड़ी वरतदे हो, फिर जो जो दिन बीतते जाते ने उस तो मन उखड़ना शुरू हो जाता है। फिर कोई दिन ऐसा होता है कि कोल पई है उस वल निगाह भी नहीं जाती, उस वल ख्याल भी नहीं जाता, हूं उसते मन रीझदा नहीं, हूं निगाह भी नहीं जाती, हूं होर किसी चीज से मन टेक गया, फिर ओ आ गई, फिर उस तो भी उखड़ गया। तो इना चीजां विच कोई आनंद नहीं किसे मनुख दे सामने सोने दी डली रख दे हो। वेखदा सोने दी डली नू, सोने दी इट नू, बड़ा खुश होंदा है, है? कोई गहना रख दे हो, बड़ा खुश होंदा है वेख के जेवर नू। और ख्याल करना ये आनंद उथों नहीं निकल रहा, मत जानना कि आनंद जेवर चो निकल रहा है या सोने दी डली चो निकल रहा। सोने दी डली चो की आनंद वरेगा, जेवर चो की आनंद निकलेगा? को हीरा पिया कोल कच दा टुकड़ा है ओदे चो की आनंद निकलेगा? आनंद ते तुहाडे अंदरली चीज है, आनंद ते ईश्वर दी देन है। तो जो बाहरली पदार्थां दा आनंद है ओदे थोड़े चिर दा आनंद है, लेकिन आनंद फिर भी वह तुहाडे अंदरों ही आउंदा है। कोई उन चीजां चो आनंद थोड़ो निकलता है कि सोने दी डली चो कोई आनंद चोरे। आनंद ते तुहाडे मन दी अवस्था है ना, तुहाडा मन वेख के आनंदित हो जांदा, आनंद तुहाडे अंदरली अवस्था है। इसे तरह ओ जड़ा जदों ईश्वर दे नाल तुसी जुड़ जांदे हो सुरत करके, ओ आनंद है, ओ ईश्वर दा दित्ता होया आनंद है। ओ आनंद ते ए जरा तुहाडा मन चो पैदा होया आनंद, इन्हां दोवां च बड़ा अंतर है। ए आनंद छोटा पै जांदा है उस वड्डे आनंद दे सामने। तो कहिंदे ने कि ओ आनंद है, ऐसा आनंद है कि जदो एक वारी वरण लग पवे ते फिर वो बंद नहीं होंदा, फिर वो सदा चालू रहिंदा है। और उस आनंद दे विच जदा आदमी आ जाए उन्हों बाकी आनंद फिके लगदे ने। फिर तुहानू ए जड़ा अपने चो निकलिया आनंद है, पदार्थां ताईं जड़ा आनंद है, ए खत्म हो जांदा, मुक जांदा, क्योंकि ए फिका लगदा है आनंद। उही आनंद वड्डी चीज है। तो ज्यों कहिंदे ने निज घर वसै ज्यों ही सुरत अपने निजी घर विच जांदी है, मन अडोल अवस्था विच टिकदा है, अमृत पीवै, फिर वो परमात्मा तो खुदा तो ईश्वर तो उतरिया आनंद, उसका आनंद उस आनंद का रस तू मानना है, ता सुख लहें महल, फिर तू ईश्वर दे महल का सुख लेना है, फिर उत्तों उतरिया सुख वो तू मान सकता है। और ये मैं तुहानू एक गल आख दिया, होर सब चीजां नूं तुसी लफ्जां विच डिस्क्राइब कर सकते हो, लफ्जां विच लिख सकते हो, समझा सकते हो, लेकिन ओ ईश्वर दा आनंद अज तक कोई भी सफलता नाल अखरां च बयान नहीं कर सकिया, जबान तो ओ आनंद नूं सही तरह नाल बयान नहीं कर सकिया, क्योंकि ओ कीता ही नहीं जा सकता। ओ आनंद दस्या नहीं जा सकता, ओ आनंद ता केवल माणिया ही जा सकता है। जिहड़े भी भगत जिन्हां जिन्हां ने भी पाया, उन्होंने कोशिश की थी, कोशिश वो करते रहे, लेकिन कोशिश तो बाद वो ये आखते रहे कि असी जो माणिया वो बयान नहीं कर सके, जो आनंद असी माणिया है वो असी दस नहीं सके। तो कहिंदे ने कि जे मन गुरु दा शब्द इसनों गुरु दे पाणी नूं मनना सिख जाए, गुरु दा शब्द मन च वसाए, तो हुंदा की है अपने निजी घर विच वासा हो जांदा है, अडोल अवस्था विच मन टिक जांदा है, फिर अमृत पीवें, फिर अमृत वरदा है अकाल पुरख वल्लों, ते इस दा सुख जीव माणदा है।